ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਕਲਾਮ ਦੇ ਵਿੱਚੋਂ ਅੱਜ ਅਸੀਂ ਪੜ੍ਹਾਂਗੇ ਮੱਤੀ ਉਹਦਾ 16 ਬਾਪ ਉਹਦੀ 21 ਤੋਂ 28 ਅੱਜ ਤੱਕ। ਅਤੇ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਕਲਾਮ ਦਾ ਉਹ ਹੈ ਸਲੀਬ ਦਾ ਆਕਾਰ ਵਾਲਾ ਜੀਵਨ, ਇੱਕ ਮਸੀਹਾ ਮਸੀਹ ਵਾਂਗ ਜਾਂ ਚੇਲਿਆਂ ਵਾਂਗ। ਤੁਸੀਂ ਸ਼ਾਇਦ ਐਰਿਕ ਲਿਡਲ ਬਾਰੇ ਸੁਣਿਆ ਹੋਵੇਗਾ, ਇੱਕ ਸਕੋਟਲੈਂਡ ਦਾ ਵਿਅਕਤੀ ਜੋ ਇੱਕ ਪ੍ਰਤਿਭਾਸ਼ਾਲੀ ਦੌੜਾਕ ਸੀ ਅਤੇ 400 ਮੀਟਰ ਵਿੱਚ ਓਲੰਪਿਕ ਗੋਲਡ ਜਿੱਤਿਆ ਸੀ। ਉਸਦੀ ਪ੍ਰਸਿੱਧੀ ਇਸ ਲਈ ਹੈ ਕਿਉਂਕਿ ਉਸਨੇ ਆਪਣੇ ਮਨਪਸੰਦ ਇਵੈਂਟ 100 ਮੀਟਰ ਵਿੱਚ ਦੌੜਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਦੌੜ ਜਿਹੜੀ ਐਤਵਾਰ ਨੂੰ ਸੀ। ਉਹ ਚੀਨ ਵਿੱਚ ਇੱਕ ਮਿਸ਼ਨਰੀ ਹੋਣ ਲਈ ਬਹੁਤ ਘੱਟ ਜਾਣਿਆ ਜਾਂਦਾ ਹੈ। ਉਸਨੇ ਇੱਕ ਐਥਲੀਟ ਹੋਣ ਤੋਂ ਸੰਨਿਆਸ ਲੈ ਲਿਆ, ਭਾਵੇਂ ਉਹ ਇੱਕ ਬਹੁਤ ਜ਼ਿਆਦਾ ਸਫਲਤਾ ਦਾ ਆਨੰਦ ਲੈ ਸਕਦਾ ਸੀ, ਅਤੇ ਉਸਨੇ ਮਸੀਹ ਨੂੰ ਚੀਨੀ ਲੋਕਾਂ ਵਿੱਚ ਮਸ਼ਹੂਰ ਬਣਾਉਣ ਲਈ ਆਪਣੀ ਜਾਨ ਦੇ ਦਿੱਤੀ। ਐਰਿਕ ਲਿਡਲ ਦੂਜੇ ਵਿਸ਼ਵ ਯੁੱਧ ਦੌਰਾਨ ਚੀਨ ਵਿੱਚ ਸੀ ਅਤੇ 1941 ਵਿੱਚ ਜਪਾਨ ਦੁਆਰਾ ਚੀਨ ਉੱਤੇ ਹਮਲਾ ਕਰਨ ਤੋਂ ਬਾਅਦ UK ਸਰਕਾਰ ਨੇ ਸਾਰੇ ਬ੍ਰਿਟਿਸ਼ ਨਾਗਰਿਕਾਂ ਨੂੰ ਉੱਥੇ ਜਾਣ ਦੀ ਸਲਾਹ ਦਿੱਤੀ। ਲਿਡਲ ਨੇ ਉੱਥੇ ਰਹਿਣ ਦਾ ਫੈਸਲਾ ਕੀਤਾ, ਪਰ ਉਸਨੇ ਆਪਣੀ ਗਰਭਵਤੀ ਪਤਨੀ ਅਤੇ ਆਪਣੇ ਦੋ ਬੱਚਿਆਂ ਨੂੰ ਕੈਨੇਡਾ ਭੇਜ ਦਿੱਤਾ ਜਿੱਥੇ ਉਹ ਸੁਰੱਖਿਅਤ ਸਨ। ਸਮੇਂ ਦੇ ਬੀਤਣ ਨਾਲ ਐਰਿਕ ਨੇ ਆਪਣੇ ਆਪ ਨੂੰ ਜੰਗੀ ਕੈਂਪ ਦੇ ਇੱਕ ਕੈਦੀ ਕੈਂਪ ਦੇ ਵਿੱਚ ਪਾਇਆ ਜਿੱਥੇ ਉਸਦੀ ਮੌਤ ਹੋ ਗਈ। ਉਸਨੇ ਕਦੇ ਆਪਣੀ ਪਤਨੀ, ਬੱਚਿਆਂ ਅਤੇ ਫਿਰ ਸਭ ਤੋਂ ਛੋਟੀ ਧੀ ਨੂੰ ਨਹੀਂ ਦੇਖਿਆ ਜਿਸ ਦਾ ਜਨਮ ਕੈਨੇਡਾ ਵਿੱਚ ਹੋਇਆ ਸੀ। ਐਰਿਕ ਦੀ ਜਿਹੜੀ ਜ਼ਿੰਦਗੀ ਸੀ ਉਹ ਇੱਕ ਕੁਰਬਾਨੀ ਵਾਲੀ ਜ਼ਿੰਦਗੀ ਸੀ, ਇੱਕ ਜੀਵਨ ਜਿਸ ਉੱਤੇ ਪਰਮੇਸ਼ੁਰ ਜਿਸ ਵਿੱਚ ਪਰਮੇਸ਼ੁਰ ਜਿਹੜੀ ਉਸਦੀ ਜ਼ਿੰਦਗੀ ਸੀ ਉਹ ਪਰਮੇਸ਼ੁਰ ਉੱਤੇ ਕੇਂਦਰਿਤ ਸੀ, ਅਤੇ ਇੱਕ ਜੀਵਨ ਜੋ ਦੂਜਿਆਂ ਲਈ ਕੇਂਦਰਿਤ ਸੀ। ਉਸਨੇ ਆਪਣੀਆਂ ਇੱਛਾਵਾਂ, ਉਸਦੇ ਆਰਾਮ, ਉਸਦੀ ਇੱਛਾ, ਉਸਦੀ ਪ੍ਰਸਿੱਧੀ, ਉਸਦੀ ਦੌਲਤ ਨੂੰ ਹਮੇਸ਼ਾ ਨੀਵ ਹੇਠਾਂ ਰੱਖਿਆ, ਅਤੇ ਜੋ ਮਸੀਹ ਨੂੰ ਉਸਨੇ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਉੱਚਾ ਰੱਖਿਆ, ਅਤੇ ਉਸਨੇ ਉਹ ਕੀਤਾ ਜੋ ਦੂਜਿਆਂ ਨੂੰ ਅਸੀਸ ਮਿਲੇ। ਅੱਜ ਸਵੇਰ ਦਾ ਸਾਡਾ ਜਿਹੜਾ ਇਹ ਹਵਾਲਾ ਹੈ, ਚੇਲਿਆਂ ਨੂੰ ਮਸੀਹ ਦੇ ਕਾਰਨ ਹੈਰਾਨ ਕਰਨ ਵਾਲੇ ਮਿਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਸਲੀਬ ਦੇ ਆਕਾਰ ਵਾਲਾ ਮਿਸ਼ਨ ਹੈ, ਅਤੇ ਯੇਸੂ ਸਪਸ਼ਟ ਤੌਰ 'ਤੇ ਸਿਖਾਉਂਦਾ ਆ ਕਿ ਜੋ ਵੀ ਉਸਦੀ ਪਾਲਣਾ ਕਰਨਗੇ ਉਹਨਾਂ ਨੂੰ ਵੀ ਇਸ ਸਲੀਬ ਦੇ ਆਕਾਰ ਵਾਲੇ ਰਸਤੇ 'ਤੇ ਚੱਲਣਾ ਪਵੇਗਾ। ਪਿਛਲੇ ਹਫ਼ਤੇ ਅਸੀਂ ਦੇਖਿਆ ਸੀ ਕਿ ਪਤਰਸ ਨੇ ਯੇਸੂ ਦੇ ਸਾਹਮਣੇ ਰੱਖੇ ਸਵਾਲ ਦਾ ਜਵਾਬ ਕਿਵੇਂ ਦਿੱਤਾ ਸੀ। ਇੱਕ ਹੈਰਾਨੀਜਨਕ ਤੌਰ 'ਤੇ ਮਹੱਤਵਪੂਰਨ ਸਵਾਲ, ਸਭ ਤੋਂ ਮਹੱਤਵਪੂਰਨ ਸਵਾਲਾਂ ਵਿੱਚੋਂ ਤੁਹਾਨੂੰ ਅੱਜ ਸਵੇਰੇ ਇੱਥੇ ਇੱਕ ਜਵਾਬ ਦੀ ਲੋੜ ਆ। ਯੇਸੂ ਨੇ ਪੁੱਛਿਆ, ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਆ? ਇੱਕ ਵਿਅਕਤੀ ਦੀ ਸਦੀਵੀ ਕਿਸਮਤ, ਤੁਹਾਡੀ ਸਦੀਵੀ ਕਿਸਮਤ ਉਸਦੇ ਸਵਾਲ ਦੇ ਜਵਾਬ ਦੇ ਨਾਲ ਜੁੜੀ ਹੋਈ ਹੈ। ਪਤਰਸ ਦਾ ਜਵਾਬ, ਪਰਮੇਸ਼ਰ ਪਿਤਾ ਦੁਆਰਾ ਉਸ ਨੂੰ ਪ੍ਰਗਟ ਕੀਤਾ ਗਿਆ ਸੀ, ਅਤੇ ਤੁਸੀਂ ਮਸੀਹ ਹੋ ਜਿਉਂਦੇ ਪਰਮੇਸ਼ਰ ਦਾ ਪੁੱਤਰ। ਹੁਣ ਪਤਰਸ ਇਸ ਚੀਜ਼ ਨੂੰ ਜਾਂ ਪਤਾ ਲੱਗ ਗਿਆ ਸੀ ਜਾਂ ਜਾਣਦਾ ਸੀ। ਯੇਸੂ ਦੇ ਹੈਰਾਨੀਜਨਕ ਉਪਦੇਸ਼ ਸੁਣਨ ਤੋਂ ਬਾਅਦ ਇੱਕ ਅਧਿਕਾਰ ਦੇ ਨਾਲ ਭੀੜ ਨੂੰ ਹੈਰਾਨੀਜਨਕ ਉਸਦੇ ਵਿਰੋਧੀਆਂ ਨੂੰ ਚੁੱਪ ਕਰਾਉਣਾ, ਪਤਰਸ ਨੂੰ ਇਹਨਾਂ ਇਹ ਚੀਜ਼ਾਂ ਨੂੰ ਪਤਾ ਲੱਗ ਗਿਆ ਸੀ। ਹੁਣ ਯੇਸੂ ਨੂੰ ਗਵਾਹੀ ਦੇਣ ਤੋਂ ਬਾਅਦ ਬਿਮਾਰਾਂ ਨੂੰ ਚੰਗਾ ਕਰਦਾ ਸੀ, ਮੁਰਦਿਆਂ ਨੂੰ ਉਭਾਰਦਾ ਸੀ, ਅਤੇ ਭੂਤਾਂ ਨੂੰ ਕੱਢਦਾ ਸੀ, ਅੰਨ੍ਹਿਆਂ ਨੂੰ ਦ੍ਰਿਸ਼ਟੀ ਬਹਾਲ ਕਰਦਾ ਹੈ, ਅਤੇ 5,000 ਤੋਂ ਵੱਧ ਚਮਤਕਾਰੀ ਢੰਗ ਨਾਲ, ਅਤੇ ਫਿਰ ਉਸ ਤੋਂ ਬਾਅਦ 4,000 ਤੋਂ ਵੱਧ ਲੋਕਾਂ ਨੂੰ ਚਮਤਕਾਰੀ ਢੰਗ ਨਾਲ ਭੋਜਨ ਦਿੰਦਾ ਹੈ ਅਤੇ ਪਾਣੀ 'ਤੇ ਚੱਲਦਾ ਹੈ। ਸੋ ਪੀਟਰ ਜਿਹੜਾ ਪਤਰਸ ਸੀ ਉਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਾਣਦਾ ਸੀ ਜਾਂ ਉਹਨੂੰ ਪਤਾ ਲੱਗ ਗਿਆ ਸੀ। ਸੋ ਉਹ ਯਿਸੂ ਮਸੀਹ ਹੈ ਜੋ ਕਿ ਸਭ ਕੁਛ ਕਰਦਾ ਹੈ, ਜਿਸਨੂੰ ਜੋ ਸਭ ਤੋਂ ਸਭ ਕੁਛ ਜਾਣਦਾ ਹੈ। ਯਿਸੂ ਪਰਮੇਸ਼ੁਰ ਦਾ ਲੰਬੇ ਸਮੇਂ ਤੋਂ ਉਡੀਕਿਆ ਹੋਇਆ, ਵਾਅਦਾ ਕੀਤਾ ਹੋਇਆ ਰਾਜਾ ਹੈ, ਉਹ ਇੱਥੇ ਹੈ ਮਾਸ ਦੇ ਵਿੱਚ, ਪਰਮੇਸ਼ੁਰ ਦਾ ਬਹੁਤ ਹੀ ਪਿਆਰਾ ਪੁੱਤਰ। ਇਸ ਲਈ ਨਿਸ਼ਚਿਤ ਤੌਰ 'ਤੇ ਦੁਨੀਆਂ ਨੂੰ ਜਾਣਨ ਦੀ ਜ਼ਰੂਰਤ ਹੈ, ਅਤੇ ਹੁਣ ਜਾਣਨ ਦੀ ਜ਼ਰੂਰਤ ਹੈ ਕਿ ਉਸਦੇ ਚੇਲੇ ਸੋਚ ਰਹੇ ਹੋਣਗੇ, ਆਓ ਇਸ ਸੰਦੇਸ਼ ਨੂੰ ਫੈਲਾਈਏ, ਪਰ ਅਜੇ ਨਹੀਂ ਯੇਸੂ ਦੇ ਅਨੁਸਾਰ। ਅੱਜ ਤਾਂ ਵੀ ਹੈਰਾਨੀਜਨਕ ਹੈ, ਫਿਰ ਯੇਸੂ ਨੇ ਚੇਲਿਆਂ ਨੂੰ ਸਖ਼ਤ ਤਾੜਨਾ ਕੀਤੀ ਕਿ ਉਹ ਕਿਸੇ ਨੂੰ ਨਾ ਦੱਸਣ ਕਿ ਉਹ ਮਸੀਹ ਹੈ। ਕਿਉਂ? ਖੈਰ, ਜਿਵੇਂ ਕਿ ਅਸੀਂ ਆਪਣੇ ਹਵਾਲੇ ਵਿੱਚ ਦੇਖਾਂਗੇ, ਯੇਸੂ ਦੇ ਸਭ ਤੋਂ ਨਜ਼ਦੀਕੀ ਚੇਲਿਆਂ ਨੂੰ ਮਸੀਹ ਦਾ ਮਿਸ਼ਨ ਨਹੀਂ ਮਿਲਦਾ। ਉਹ ਕੌਣ ਨੂੰ ਸਮਝਦੇ ਹਨ, ਉਹ ਕਿਉਂ ਨੂੰ ਨਹੀਂ ਸਮਝਦੇ? ਅਤੇ ਇਸ ਲਈ ਜਿਵੇਂ ਕਿ ਐਲਨ ਨੇ ਪਿਛਲੇ ਹਫ਼ਤੇ ਦੱਸਿਆ ਸੀ, ਪਿਛਲੇ ਹਫ਼ਤੇ ਦਾ ਹਵਾਲਾ ਅਤੇ ਇਸ ਹਫ਼ਤੇ ਦਾ ਹਵਾਲਾ ਖੁਸ਼ਖਬਰੀ ਵਿੱਚ ਇੱਕ ਕਬਜ਼ੇ ਵਜੋਂ ਕੰਮ ਕਰਦਾ ਹੈ। ਮਤੀ ਇਸ ਗੱਲ 'ਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਕਿ ਇਹਨਾਂ ਪਹਿਲੇ 16 ਅਧਿਆਇ ਵਿੱਚ ਯਿਸੂ ਕੌਣ ਹੈ ਅਤੇ ਬੇਸ਼ੱਕ ਅਜੇ ਵੀ ਅਜਿਹਾ ਹੋਰ ਬਹੁਤ ਕੁਝ ਹੈ, ਪਰ ਹੁਣ ਅਸੀਂ ਇਸ ਬਾਰੇ ਸੁਣਨ ਜਾ ਰਹੇ ਹਾਂ ਕਿ ਉਹ ਕਿਉਂ ਆਇਆ, ਮਸੀਹ ਦਾ ਮਿਸ਼ਨ ਕੀ ਆ, ਆਈ 'ਤੇ ਕੀ ਸ਼ੁਰੂ ਹੁੰਦੀ ਹੈ। ਉਸ ਸਮੇਂ ਤੋਂ ਜਿਸ ਦੁਆਰਾ ਮਤੀ ਦਾ ਮਤਲਬ ਹੈ, ਉਸ ਸਮੇਂ ਤੋਂ ਜਦੋਂ ਚੇਲਿਆਂ ਨੇ ਉਸਦੀ ਪਛਾਣ ਨੂੰ ਸਮਝਿਆ ਸੀ, ਯਿਸੂ ਨੇ ਆਪਣੇ ਮਿਸ਼ਨ ਬਾਰੇ ਹੋਰ ਸਪਸ਼ਟ ਸੋ ਤੌਰ 'ਤੇ ਸਿਖਾਉਣਾ ਸ਼ੁਰੂ ਕੀਤਾ। ਖੈਰ ਆਓ ਇਸ ਹਵਾਲੇ ਨੂੰ ਵੇਖੀਏ ਅਤੇ ਆਪਣੇ ਮਨ ਵਿੱਚ ਯਿਸੂ ਦਾ ਸਪਸ਼ਟ ਕਰੀਏ ਕਿ ਮਿਸ਼ਨ ਉਹਨਾਂ ਦਾ ਕੀ ਸੀ ਜਾਂ ਮਸੀਹ ਦਾ ਮਿਸ਼ਨ ਕੀ ਹੈ। ਮਸੀਹ ਨੂੰ ਦੁੱਖ ਝੱਲਣਾ ਪਵੇਗਾ, ਯਿਸੂ ਨੇ ਇਸ ਨੂੰ ਆਇਤ 21 ਵਿੱਚ ਸਪਸ਼ਟ ਤੌਰ 'ਤੇ ਕਿਹਾ ਹੈ। ਉਸ ਸਮੇਂ ਤੋਂ ਯਿਸੂ ਨੇ ਦਿਖਾਉਣਾ ਸ਼ੁਰੂ ਕੀਤਾ ਜਾਂ ਉਸ ਸਮੇਂ ਤੋਂ ਯਿਸੂ ਨੇ ਆਪਣੇ ਚੇਲਿਆਂ ਨੂੰ ਦਿਖਾਉਣਾ ਸ਼ੁਰੂ ਕੀਤਾ ਕਿ ਉਸ ਨੂੰ ਯਰੂਸ਼ਲਮ ਜਾਣਾ ਚਾਹੀਦਾ ਅਤੇ ਬਜ਼ੁਰਗਾਂ, ਮੁੱਖ ਪੁਜਾਰੀਆਂ ਅਤੇ ਗ੍ਰੰਥੀਆਂ ਤੋਂ ਬਹੁਤ ਸਾਰੀਆਂ ਗੱਲਾਂ ਝੱਲਣੀਆਂ ਚਾਹੀਦੀਆਂ ਹਨ ਅਤੇ ਮਾਰਿਆ ਜਾਣਾ ਚਾਹੀਦਾ ਅਤੇ ਫਿਰ ਦੂਜੇ ਦਿਨ ਉੱਠਣਾ ਹੈ। ਯਿਸੂ ਦਾ ਮਿਸ਼ਨ ਮਸੀਹਾ ਵਜੋਂ ਦੁੱਖ ਝੱਲਣਾ, ਮਾਰਿਆ ਜਾਣਾ ਅਤੇ ਫਿਰ ਜੀ ਉੱਠਣਾ ਹੈ। ਮਸੀਹਾ ਦਾ ਮਿਸ਼ਨ ਫਿਰ ਇੱਕ ਦਰਦਨਾਕ ਮਿਸ਼ਨ ਹੈ। ਇੱਕ ਇਹ ਮਸੀਹ ਦਾ ਮਿਸ਼ਨ ਇੱਕ ਉਦਾਸ ਮਿਸ਼ਨ, ਇੱਕ ਇਕੱਲਾ ਮਿਸ਼ਨ, ਆਖਿਰਕਾਰ ਇਹ ਇੱਕ ਜੇਤੂ ਮਿਸ਼ਨ ਹੈ। ਉਹ ਦੁਬਾਰਾ ਜੀ ਉੱਠੇਗਾ, ਪਰ ਹੁਣ ਦਰਦ ਆ, ਬਾਅਦ ਵਿੱਚ ਕੀ ਆ, ਮਹਿਮਾ ਹੋਵੇਗੀ। ਉਸ ਦਾ ਦੁੱਖ ਵਿਅੰਗਿਆਤਮਕ, ਦੁੱਖਦਾਈ ਤੌਰ 'ਤੇ ਧਾਰਮਿਕ ਕੁਲੀਨ ਲੋਕਾਂ ਦੇ ਹੱਥੋਂ ਹੈ। ਬਜ਼ੁਰਗ, ਮੁੱਖ ਪੁਜਾਰੀ, ਗ੍ਰੰਥੀ, ਜਿਨ੍ਹਾਂ ਦਾ ਆਈ 21 ਵਿੱਚ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਨੂੰ ਮਸੀਹਾ ਦੀ ਭਾਲ ਵਿੱਚ ਰਹਿਣਾ, ਕਹਿੰਦੇ ਜੋ ਉਸ ਨੂੰ ਪਛਾਣਨਾ ਚਾਹੀਦਾ ਅਤੇ ਲੋਕਾਂ ਨੂੰ ਉਸਦੇ ਵੱਲ ਲਿਜਾਣਾ ਚਾਹੀਦਾ ਸੀ, ਇਹ ਉਹ ਹਨ ਜੋ ਯਿਸੂ ਨੂੰ ਬਹੁਤ ਸਾਰੇ ਦੁੱਖ ਦੇਣਗੇ ਅਤੇ ਚੀਜ਼ਾਂ ਦੁੱਖ ਅਤੇ ਦੇਣਗੇ ਅਤੇ ਫਿਰ ਉਸਨੂੰ ਮਾਰਨਗੇ। ਯਿਸੂ ਨੇ ਬਹੁਤ ਸਾਰੇ ਦੁੱਖ ਝੱਲੇ। ਉਹ ਵਿਸ਼ਵਾਸਘਾਤ ਦੇ ਦੁੱਖ ਦਰਦ ਨੂੰ ਜਾਣਦਾ ਸੀ, ਝੂਠੇ ਦੋਸ਼ ਦੇ ਦਰਦ ਨੂੰ ਜਾਣਦਾ ਸੀ, ਗਲਤ ਸਮਝੇ ਜਾਣ ਦਾ ਦਰਦ, ਤਿਆਗੇ ਜਾਣ ਦਾ ਦਰਦ, ਇਨਸਾਫ ਨਾ ਮਿਲਣ ਦਾ ਦਰਦ, ਬੇਇੱਜ਼ਤ ਹੋਣ ਦਾ ਦਰਦ। ਉਹ ਰਾਜਿਆਂ ਦਾ ਜਾਂ ਰਾਜਾ ਦੋਸਤ ਜਿਸਨੇ ਤਾਰੇ ਬਣਾਏ, ਉਸਦੇ ਮੂੰਹ 'ਤੇ ਮੁੱਕਾ ਮਾਰਿਆ ਗਿਆ, ਥੁੱਕਿਆ ਗਿਆ ਅਤੇ ਉਸਦਾ ਮਜ਼ਾਕ ਉਡਾਇਆ ਗਿਆ। ਇਹ ਜਾਣੋ, ਜੇਕਰ ਅਸੀਂ ਇਹਨਾਂ ਵਿੱਚੋਂ ਕੋਈ ਵੀ ਦੁੱਖ ਭੋਗਿਆ ਹੁੰਦਾ ਤਾਂ ਅਸੀਂ ਅੰਦਰੋਂ ਅੰਦਰ ਹੀ ਗਿੜੇ ਸਵਾਹ ਹੋ ਜਾਂਦੇ। ਕਿ ਪੋਸਟ ਆਫਿਸ ਘੁਟਾਲੇ ਵਿੱਚ ਝੂਠੇ ਇਲਜ਼ਾਮ ਲਾਉਣ ਵਾਲਿਆਂ ਦੇ ਦਿਲ ਧਰਮੀ ਗੁੱਸੇ ਨਾਲ ਨਹੀਂ ਸੜਦੇ ਸਨ। ਜਿਸ ਨੇ ਪੂਰੀ ਤਰ੍ਹਾਂ ਧਰਮੀ ਜੀਵਨ ਬਤੀਤ ਕੀਤਾ ਸੀ, ਉਸ ਲਈ ਝੂਠਾ ਇਲਜ਼ਾਮ ਲਗਾਉਣਾ ਕਿੰਨਾ ਦੁਖਦਾਈ ਹੈ। ਕੀ ਤੁਸੀਂ ਕਦੇ ਵਿਸ਼ਵਾਸਘਾਤ ਨੂੰ ਜਾਣਿਆ ਹੈ? ਇਹ ਕਿੰਨਾ ਵਿਨਾਸ਼ਕਾਰੀ ਹੈ, ਉਸ ਵਿਅਕਤੀ ਲਈ ਕਿੰਨਾ ਦੁਖਦਾਈ ਹੈ ਜਿਸ ਨੇ ਇੰਨਾ ਅਡੋਲ ਪਿਆਰ ਅਤੇ ਦਿਆਲਤਾ ਦਿਖਾਈ ਸੀ, ਜਿਸ ਦੇ ਨਜ਼ਦੀਕੀਆਂ ਦੁਆਰਾ ਧੋਖਾ ਦਿੱਤਾ ਜਾਣਾ ਅਤੇ ਛੱਡ ਦਿੱਤਾ ਗਿਆ। ਅੱਜ ਅਸੀਂ ਯਿਸੂ ਦੇ ਦੁੱਖਾਂ ਬਾਰੇ ਸੋਚਦੇ ਹਾਂ ਅਤੇ ਅਸੀਂ ਉਸਦੇ ਸਰੀਰਕ ਦੁੱਖ ਬਾਰੇ ਸੋਚਦੇ ਹਾਂ ਅਤੇ ਉਸਨੇ ਸਰੀਰ 'ਤੇ ਚੜ੍ਹਨ ਤੋਂ ਪਹਿਲਾਂ ਹੀ ਸਰੀਰਕ ਦੁੱਖ 'ਤੇ ਝੱਲੇ ਹੀ, ਭਿਆਨਕ ਗੱਲਾਂ ਝੱਲੀਆਂ, ਉਸ ਨੂੰ ਵਾਰ ਵਾਰ ਕੋੜੇ ਮਾਰੇ ਗਏ, ਪਰ ਉੱਥੇ ਇੱਕ ਮਾਨਸਿਕ ਪਰੇਸ਼ਾਨੀ ਅਤੇ ਦੁੱਖ ਵੀ ਸੀ ਜੋ ਯਿਸੂ ਨੇ ਝੱਲਿਆ। ਅਤੇ ਦੋਸਤੋ, ਉਹ ਪਹਿਲਾਂ ਹੀ ਜਾਣਦਾ ਸੀ, ਅਧਿਆਇ 16 ਅਤੇ 21 ਆਇਤ 21 ਵਿੱਚ ਉਹ ਜਾਣਦਾ ਸੀ ਕਿ ਉਸਨੂੰ ਯਰੂਸ਼ਲਮ ਜਾਣਾ ਚਾਹੀਦਾ ਅਤੇ ਸਾਰੇ ਦੁੱਖ ਝੱਲਣੇ ਪੈਣਗੇ। ਉਹ ਜਾਣਦਾ ਸੀ ਕਿ ਬਹੁਤ ਸਾਰੇ ਦੁੱਖ ਝੱਲਣ ਤੋਂ ਬਾਅਦ ਉਸਨੂੰ ਇੱਕ ਮੌਤ ਤੱਕ ਹੋਰ ਦੁੱਖਾਂ ਦੇ ਸਰੀਰ 'ਤੇ ਟੰਗਿਆ ਜਾਵੇਗਾ। ਇਹ ਉਸਦਾ ਮਿਸ਼ਨ ਹੈ, ਇਹ ਉਸਦਾ ਰਾਸਤਾ ਹੈ। ਜੇਕਰ ਉਸਨੇ ਆਪਣੇ ਪਿਤਾ ਦੀ ਇੱਛਾ ਮੰਨਣਾ ਹੈ ਤਾਂ ਇਹ ਉਹ ਰਸਤਾ ਹੈ ਜੋ ਪਰਮੇਸ਼ੁਰ ਨੂੰ, ਪਰਮੇਸ਼ੁਰ ਦੇ ਮਸੀਹਾ ਨੂੰ ਜਿਹੜਾ ਆ, ਜਾਂ ਮਸੀਹ ਪਰਮੇਸ਼ੁਰ ਦੇ ਪੁੱਤਰ ਨੂੰ ਲੈਣਾ ਚਾਹੀਦਾ ਹੈ। ਉਸਦੇ ਭਵਿੱਖ ਦੇ ਦੁੱਖਾਂ ਬਾਰੇ ਉਸਦੀ ਇਹ ਜਾਗਰੂਕਤਾ ਹੈ ਕਿ ਉਹ ਇੱਕ ਦਿਨ ਆਪਣੇ ਪਿਤਾ ਨੂੰ ਪ੍ਰਾਰਥਨਾ ਕਰੇਗਾ, ਇਹ ਪੁੱਛੇਗਾ ਕਿ ਇਹ ਪਹਿਲਾਂ ਉਸ ਤੋਂ ਹਟਾਇਆ ਜਾ ਸਕਦਾ ਹੈ, ਪਰ ਫਿਰ ਵੀ ਉਸਦੀ ਪ੍ਰਾਰਥਨਾ ਜਾਰੀ ਰਹੇਗੀ ਕਿ ਉਹ ਕਹਿੰਦਾ ਹੈ ਕਿ ਉਸਦੀ ਇੱਛਾ ਨਹੀਂ ਪਰ ਉਸਦੇ ਪਿਤਾ ਦੀ ਇੱਛਾ ਪੂਰੀ ਹੋਵੇ। ਮਸੀਹੀ ਭੈਣ ਭਰਾਵੋ, ਤੁਹਾਡਾ ਜੀਵਨ, ਤੁਹਾਡਾ ਰਾਜਾ ਜੋ ਆਉਣ ਵਾਲਾ ਹੈ, ਤੁਹਾਡਾ ਮਸੀਹਾ ਜੋ ਤੁਹਾਡਾ ਰਾਜਾ ਹੈ ਉਹ ਆਉਣ ਵਾਲਾ ਹੈ, ਉਸ ਤੋਂ ਪੂਰੀ ਤਰ੍ਹਾਂ ਜਾਣੂ ਹੈ। ਯਰੂਸ਼ਲਮ ਵੱਲ ਤੁਰਨਾ ਚੁਣਿਆ, ਉਸਦੇ ਦੁੱਖਾਂ ਅਤੇ ਮੌਤ ਵੱਲ ਤੁਰਨਾ ਚੁਣਿਆ ਤਾਂ ਜੋ ਉਹ ਤੁਹਾਡੇ ਪਾਪਾਂ ਦਾ ਭੁਗਤਾਨ ਕਰ ਸਕੇ, ਤਾਂ ਜੋ ਉਹ ਤੁਹਾਨੂੰ ਛੁਟਕਾਰਾ ਦੇ ਸਕੇ। ਮਸੀਹ ਦੇ ਮਿਸ਼ਨ ਪ੍ਰਤੀ ਚੇਲੇ ਕਿਵੇਂ ਪ੍ਰਤੀਕਿਰਿਆ ਕਰਦੇ ਹਨ? ਪਤਰਸ ਉਹ ਦੇ ਬੁਲਾਰੇ ਦੇ ਤੌਰ 'ਤੇ ਉਹ ਜਿਵੇਂ ਕਿ ਉਹ ਹੈ ਸਾਡੇ ਲਈ ਪ੍ਰਦਰਸ਼ਿਤ ਕਰਦਾ ਹੈ ਕਿ ਉਹ ਕੀ ਸੋਚ ਰਹੇ ਹਨ। ਹੁਣ ਸੰਖੇਪ ਵਿੱਚ, ਪਤਰਸ ਦੁਖੀ ਮਸੀਹਾ ਲਈ ਨਹੀਂ ਹੈ, ਦਰਅਸਲ ਉਹ ਹੈਰਾਨ ਹੈ, ਘਬਰਾ ਗਿਆ। ਉਸਨੂੰ ਸੁਣਾ ਦੇਣ ਲਈ, ਇੱਕ ਪਾਸੇ ਲੈ ਜਾਣ ਲਈ ਉਸਨੂੰ ਇਸ ਦੁਆਰਾ ਲੈ ਗਿਆ ਤਾਂ ਸਲਾਹ ਤੋਂ ਭਾਵ ਅੱਧ ਭਾਵਕ ਪਤਰਸ ਨੇ ਯੇਸੂ ਨੂੰ ਝਿੜਕਿਆ ਆਇਤ 22 ਵਿੱਚ ਇਹ ਸਹੀ ਹੈ। ਪਤਰਸ ਉਸਨੂੰ ਇੱਕ ਪਾਸੇ ਲੈ ਗਿਆ ਅਤੇ ਉਸਨੂੰ ਝਿੜਕਣ ਲੱਗਾ, ਇਹ ਤੁਹਾਡੇ ਤੋਂ ਦੂਰ ਹੋਵੇ ਪ੍ਰਭੂ, ਤੁਹਾਡੇ ਨਾਲ ਅਗਿਆ ਕਦੇ ਨਹੀਂ ਹੋਵੇਗਾ। ਮੈਂ ਕਲਪਨਾ ਕਰਦਾ ਕਿ ਪਤਰਸ ਦੇ ਸਿਰ ਵਿੱਚ ਦੋ ਚੀਜ਼ਾਂ ਚੱਲ ਰਹੀਆਂ ਹੋਣਗੀਆਂ, ਜਾਂ ਉਸਦੇ ਦਿਮਾਗ 'ਚ ਦੋ ਚੀਜ਼ਾਂ ਚੱਲਦੀਆਂ। ਸਭ ਤੋਂ ਪਹਿਲਾਂ ਪਤਰਸ ਯੇਸੂ ਨੂੰ ਬਹੁਤ ਪਿਆਰ ਕਰਦਾ ਅਤੇ ਉਹ ਨਹੀਂ ਚਾਹੁੰਦਾ ਕਿ ਉਹ ਦੁੱਖ ਝੱਲੇ ਅਤੇ ਮਰੇ, ਅਤੇ ਦੂਜਾ ਉਹ ਆਪਣੇ ਆਪ ਨੂੰ ਪਤਰਸ ਅਤੇ ਉਹਨਾਂ ਚੇਲਿਆਂ ਦੀਆਂ ਦੂਸਰੇ ਚੇਲੇ ਜਿਹੜੇ ਆ ਹੁਣ ਉਹਨਾਂ ਦੀ ਜੁੱਤੀ ਦੇ ਵਿੱਚ ਜਿਹੜਾ ਆਪਣਾ ਪੈਰ ਪਾ ਕੇ ਦੇਖ ਦੀ ਕੋਸ਼ਿਸ਼ ਕਰਕੇ ਜੇ ਸੁਣੇ ਕਿ ਮਸੀਹਾ ਨੂੰ ਦੁੱਖ ਝੱਲਣਾ ਪਵੇਗਾ, ਕਹਿੰਦਾ ਹੁਣ ਤੱਕ ਦੇ ਯੇਸੂ ਦੇ ਮਿਸ਼ਨ ਬਾਰੇ ਸੋਚੋ, ਉਸਦਾ ਜਿਹੜਾ ਮਿਸ਼ਨ ਆ ਅਵਿਸ਼ਵਾਸ ਤੌਰ 'ਤੇ ਸ਼ਕਤੀਸ਼ਾਲੀ ਅਵਿਸ਼ਵਾਸ ਤੌਰ 'ਤੇ ਸਫਲ ਰਿਹਾ ਆ, ਪੂਰੇ ਖੇਤਰਾਂ ਵਿੱਚ ਬਿਮਾਰੀਆਂ ਅਤੇ ਪਰੇਸ਼ਾਨੀਆਂ ਅਤੇ ਦੇ ਖਾਤਮੇ ਦੀ ਗਵਾਹੀ ਦੇਣ ਲਈ ਕਿੰਨੀ ਵੱਡੀ ਖੁਸ਼ੀ ਹੈ। ਉਸ ਨੂੰ ਇੰਨੇ ਅਧਿਕਾਰ ਅਤੇ ਸਪਸ਼ਟਤਾ ਸਿਖਾਉਣੇ ਸੁਣ ਕੇ ਕਿੰਨੀ ਹੈਰਾਨੀ ਹੋਈ ਹੈ। ਇਸ ਸਖ਼ਤ ਵਿਰੋਧ ਨੂੰ ਦੇਖ ਕੇ ਕਿੰਨਾ ਹੌਂਸਲਾ ਮਿਲਦਾ ਹੈ। ਯੇਸੂ ਪਾਣੀ 'ਤੇ ਤੁਰਦਾ ਹੈ, ਹਵਾ ਅਤੇ ਲਹਿਰਾਂ ਉਸਦੀਆਂ ਆਵਾਜ਼ ਨੂੰ ਮੰਨਦੀਆਂ ਹਨ। ਉਸਨੇ ਇੱਕ ਮਰੀ ਹੋਈ ਕੁੜੀ ਨੂੰ ਵੀ ਜ਼ਿੰਦਾ ਕੀਤਾ, ਇਹ ਇੱਕ ਵਧੀਆ ਜਿਹੜਾ ਚਾਲ ਹੈ। ਉਹਨਾਂ ਦੇ ਮਨਾਂ ਵਿੱਚ ਜਦੋਂ ਉਹ ਯਰੂਸ਼ਲਮ ਪਹੁੰਚਦਾ ਹੈ, ਰੋਮੀਆਂ ਲਈ ਕੀਤਾ ਜਾਂਦਾ ਹੈ, ਉਹਨਾਂ ਨੂੰ ਪਰਮੇਸ਼ੁਰ ਦੇ ਮਸੀਹ ਤੋਂ ਅਥਾਹ ਅਧਿਕਾਰ ਅਤੇ ਤਾਕਤ ਹੈ। ਸ਼ਕਤੀ ਦੇ ਪ੍ਰਦਰਸ਼ਨ ਵਿੱਚ ਇਜ਼ਰਾਈਲ ਤੋਂ ਬਾਹਰ ਭੇਜਿਆ ਜਾਵੇਗਾ। ਅਜਿਹਾ ਨਹੀਂ, ਮਸੀਹਾ ਜਿਹੜਾ ਰਾਹ ਲਵੇਗਾ ਉਹ ਇੱਕ ਕਰੋਸ ਆਕਾਰ ਵਾਲਾ ਰਾਹ ਹੋਵੇਗਾ। ਇਹ ਦੱਸਣਾ ਮੁਸ਼ਕਿਲ ਹੈ ਕਿ ਪਤਰਸ ਅਤੇ ਚੇਲਿਆਂ ਲਈ ਕਿੰਨਾ ਕੱਟੜਪੰਥੀ ਵਿਚਾਰ ਆ। ਇਸਰਾਇਲ ਵਿੱਚ ਕਿਸੇ ਨੇ ਵੀ ਧਰਮ ਗ੍ਰੰਥ ਨੂੰ ਨਹੀਂ ਸਮਝਿਆ ਜੋ ਕਹਿੰਦਾ ਹੈ ਕਿ ਮਸੀਹਾ ਨੂੰ ਦੁੱਖ ਝੱਲਣਾ ਪਵੇਗਾ। ਕਿਸੇ ਨੇ ਵੀ ਯਸ਼ਾਇਆ 53 ਨੂੰ ਨਹੀਂ ਸਮਝਿਆ ਕਿ ਦੁਖੀ ਸੇਵਕ ਗੀਤ ਨੂੰ ਮਸੀਹ ਉੱਤੇ ਲਾਗੂ ਨਹੀਂ ਕਿਸੇ ਨੇ ਵੀ ਯਸ਼ਾਇਆ 53 ਦੁਖੀ ਸੇਵਕ ਗੀਤ ਨੂੰ ਮਸੀਹ ਉੱਤੇ ਲਾਗੂ ਨਹੀਂ ਕੀਤਾ। ਇਹ ਪਿਤਾ ਦੀ ਇੱਛਾ ਹੈ ਕਿ ਉਹ ਆਪਣੇ ਸੇਵਕ ਆਪਣੇ ਮਸੀਹਾ ਨੂੰ ਕੁਚਲ ਦੇਵੇ। ਇਹ ਰੱਬ ਦੀ ਮਰਜ਼ੀ ਆ, ਰੱਬ ਦਾ ਰਾਹ ਆ। ਪਰਮੇਸ਼ੁਰ ਦੀ ਅਦਭੁਤ ਬੁੱਧੀ ਵਿੱਚ ਇਹ ਉਹ ਇਸ ਤਰ੍ਹਾਂ ਆਪਣੇ ਲੋਕਾਂ ਨੂੰ ਬਚਾਉਂਦਾ ਹੈ। ਪਤਰਸ ਯੇਸੂ ਨੂੰ ਝਿੜਕਦਾ ਹੈ, ਤੁਹਾਡੇ ਲਈ ਕਦੇ ਨਹੀਂ ਹੋਵੇਗਾ। ਯੇਸੂ ਦਾ ਜਵਾਬ ਆਇਤ 23 ਵੱਲ ਦੇਖੋ, ਪਰ ਉਹ ਮੁੜਿਆ, ਯਾਨੀ ਯੇਸੂ ਨੇ ਪਤਰਸ ਵੱਲ ਮੂੰਹ ਮੋੜ ਲਿਆ। ਉਹ ਕਹਿੰਦਾ ਹੈ, ਮੇਰੇ ਤੋਂ ਪਿੱਛੇ ਹੋ ਜਾ ਹੈ ਸ਼ੈਤਾਨ। ਕਿ ਤੁਸੀਂ ਕਦੇ ਯੇਸੂ ਦੇ ਬੁੱਲਾਂ ਤੋਂ ਇਸ ਤਰ੍ਹਾਂ ਦੇ ਜਿਹੜੀ ਆ ਭਿਆਨਕ ਝਿੜਕ ਸੁਣੀ? ਅਤੇ ਇਹ ਸਿੱਧਾ ਪਤਰਸ ਯੇਸੂ ਦੁਆਰਾ ਪ੍ਰਾਪਤ ਕੀਤੀ ਉਸ ਉਸਤਤ ਤੋਂ ਬਾਅਦ ਜੋ ਉਸਨੇ ਯੇਸੂ ਨੂੰ ਮਸੀਹ ਕਿਹਾ ਸੀ। ਯੇਸੂ ਨੇ ਅੱਗੇ ਕਿਹਾ, ਤੁਸੀਂ ਮੇਰੇ ਲਈ ਰੁਕਾਵਟ ਹੋ, ਤੁਸੀਂ ਪਰਮੇਸ਼ੁਰ ਦੀਆਂ ਗੱਲਾਂ ਉੱਤੇ ਨਹੀਂ ਸਗੋਂ ਮਨੁੱਖ ਦੀਆਂ ਗੱਲਾਂ ਉੱਤੇ ਆਪਣਾ ਧਿਆਨ ਲਗਾ ਰਹੇ ਹੋ। ਪਤਰਸ ਯੇਸੂ ਦਾ ਰਾਜ ਚਾਹੁੰਦਾ ਹੈ ਪਰ ਉਸ ਦੀ ਸਲੀਬ ਨਹੀਂ। ਉਹ ਜਿੱਤ ਚਾਹੁੰਦਾ ਆ ਪਰ ਦੁੱਖ ਨਹੀਂ। ਉਹ ਜਿੱਤ ਚਾਹੁੰਦਾ ਆ ਦਰਦ ਤੋਂ ਬਿਨਾਂ, ਜਿੱਤ ਸ਼ਰਮ ਤੋਂ ਬਿਨਾਂ। ਅਤੇ ਯੇਸੂ ਕਹਿੰਦਾ ਹੈ ਕਿ ਉਹ ਪਰਮੇਸ਼ੁਰ ਦੇ ਤਰੀਕਿਆਂ ਦਾ ਵਿਰੋਧ ਕਰਦਾ ਹੈ। ਇਹ ਇੱਕ ਸ਼ੈਤਾਨੀ ਸੋਚ ਹੈ। ਸਾਵਧਾਨ ਮਸੀਹੀ ਭਾਈ ਭੈਣੋ, ਤੁਸੀਂ ਆਰਾਮ ਮਨੋਰੰਜਨ ਦੇ ਸੱਭਿਆਚਾਰ ਵਿੱਚ ਤੈਰਦੇ ਹੋ। ਅਸੀਂ ਘੱਟ ਤੋਂ ਘੱਟ ਵਿਰੋਧ ਦੇ ਮਾਰਗ ਨੂੰ ਪਿਆਰ ਕਰਦੇ ਹਾਂ। ਪਰਮਾਤਮਾ ਦਾ ਰਾਹ, ਉਸਦੀ ਇੱਛਾ, ਉਸਦੀ ਬੁੱਧੀ ਵਿੱਚ ਅਕਸਰ ਦੁੱਖਦਾਈ ਰਸਤਾ ਦੁੱਖਾਂ ਦਾ ਹੁੰਦਾ ਹੈ। ਇਹ ਉਸਦੇ ਮਸੀਹਾ ਲਈ ਸੀ ਅਤੇ ਇਸ ਅਸੀਂ ਜਲਦੀ ਹੀ ਦੇਖਾਂਗੇ ਕਿ ਇਹ ਸਾਡੇ ਲਈ ਵੀ ਹੈ। ਪਤਰਸ ਨੂੰ ਇਹ ਪਸੰਦ ਨਹੀਂ ਹੈ। ਸਾਨੂੰ ਅੱਜ ਸਵੇਰੇ ਕਿਸੇ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ ਕਿ ਈਸਾਈਅਤ ਦੇ ਕੇਂਦਰ ਵਿੱਚ ਯੇਸੂ ਦਾ ਵਿਅਕਤੀ ਅਤੇ ਉਸਦਾ ਕੰਮ ਹੈ। ਜਾਂ ਤਾਂ ਵਿਅਕਤੀ ਜਾਂ ਉਸਦੇ ਕੰਮ ਨੂੰ ਹਟਾ ਦਿਓ। ਅਤੇ ਤੁਹਾਡੇ ਕੋਲ ਕੋਈ ਈਸਾਈ ਨਹੀਂ ਹੈ। ਜੇਸੀ ਰੋਇਲ ਕਹਿੰਦਾ ਹੈ, ਚਰਚ ਦੀ ਸਰਕਾਰ ਦੇ ਮਾਮਲਿਆਂ ਅਤੇ ਪੂਜਾ ਦੇ ਰੂਪ ਵਿੱਚ ਮਨੁੱਖ ਸਾਡੇ ਨਾਲੋਂ ਵੱਖਰੇ ਹੋ ਸਕਦੇ ਹਨ ਅਤੇ ਫਿਰ ਵੀ ਸੁਰੱਖਿਆ ਵਿੱਚ ਸਵਰਗ ਤੱਕ ਪਹੁੰਚ ਸਕਦੇ ਹਨ। ਮਸੀਹ ਦੀ ਪ੍ਰਾਸਕਿਤ ਮੌਤ ਦੇ ਮਾਮਲੇ 'ਤੇ ਸ਼ਾਂਤੀ ਦੇ ਰਾਹ ਵਜੋਂ ਸੱਚਾਈ ਸਿਰਫ ਇੱਕ ਹੈ। ਜੇ ਅਸੀਂ ਇੱਥੇ ਗਲਤ ਹਾਂ ਤਾਂ ਹਮੇਸ਼ਾ ਲਈ ਬਰਬਾਦ ਹੋ ਜਾਂਦੇ ਹਾਂ। ਕਈ ਬਿੰਦੂਆਂ 'ਤੇ ਗਲਤੀ ਸਿਰਫ ਚਮੜੀ ਦੀ ਬਿਮਾਰੀ ਹੈ, ਮਸੀਹ ਦੀ ਮੌਤ ਬਾਰੇ ਗਲਤੀ ਦਿਲ ਦੀ ਬਿਮਾਰੀ ਹੈ। ਇੱਥੇ ਸਾਨੂੰ ਆਪਣਾ ਸਟੈਂਡ ਲੈਣਾ ਚਾਹੀਦਾ ਹੈ। ਸਾਨੂੰ ਇਸ ਜ਼ਮੀਨ 'ਤੇ ਕੋਈ ਵੀ ਹਿੱਲਣ ਨਹੀਂ ਦਿੰਦਾ। ਸਾਡੀਆਂ ਸਾਰੀਆਂ ਉਮੀਦਾਂ ਦਾ ਜੋੜ ਇਹ ਹੋਣਾ ਚਾਹੀਦਾ ਕਿ ਮਸੀਹ ਸਾਡੇ ਲਈ ਮਰਿਆ, ਉਸ ਸਿਧਾਂਤ ਨੂੰ ਛੱਡ ਦਿਓ ਅਤੇ ਸਾਡੇ ਕੋਲ ਕੋਈ ਹੋਰ ਉਮੀਦ ਹੈ ਨਹੀਂ। ਸਿਰਫ ਇਹੀ ਉਮੀਦ ਹੈ ਕਿ ਮਸੀਹ ਸਾਡੇ ਲਈ ਮਰਿਆ, ਤਾਂ ਅਸੀਂ ਉਹਦੇ ਲਈ ਜਿੰਦਾ ਹਾਂ। ਤਾਂ ਇੱਕ ਈਸਾਈ ਜਾਂ ਚਰਚ ਲਈ ਮਸੀਹ ਦੇ ਬਲੀਦਾਨ ਦੇ ਕੰਮ ਤੋਂ ਇਨਕਾਰ ਕਰਨਾ ਉਸਦੇ ਦੁੱਖਾਂ ਅਤੇ ਪਾਪਾਂ ਦੇ ਪ੍ਰਾਸ਼ਚਿਤ ਵਜੋਂ ਮਰਨਾ ਆ। ਸ਼ੈਤਾਨੀ ਪ੍ਰਭਾਵ ਇੱਕ ਪੱਕਾ ਨਿਸ਼ਾਨ ਹੈ, ਇਹ ਸ਼ੈਤਾਨ ਦਾ ਹੈ, ਪਰਮੇਸ਼ੁਰ ਦਾ ਨਹੀਂ। ਮਸੀਹ ਆ ਗਿਆ ਅਤੇ ਉਹ ਯਰੂਸ਼ਲਮ ਵੱਲ ਜਾ ਰਿਹਾ ਹੈ, ਉਹ ਬਹੁਤ ਸਾਰੇ ਦੁੱਖ ਭੋਗ ਕੇ ਉੱਥੇ ਜਾ ਰਿਹਾ, ਮਾਰਿਆ ਜਾਣਾ ਤਾਂ ਜੋ ਸਾਡੀ ਬਗਾਵਤ ਅਤੇ ਪਾਪ ਪਰਮੇਸ਼ੁਰ ਦੇ ਕ੍ਰੋਧ ਦੇ ਯੋਗ ਲਈ ਭੁਗਤਾਨ ਕੀਤਾ ਜਾ ਸਕੇ ਅਤੇ ਅਸੀਂ ਪਾਪਾਂ ਦੀ ਮਾਫ਼ੀ ਦਾ ਆਨੰਦ ਮਾਣ ਸਕੀਏ। ਕੀ ਉਹ ਸਾਡੀ ਤਰਫੋਂ ਮੌਤ ਨੂੰ ਹਰਾ ਸਕਦਾ ਹੈ, ਤੀਜੇ ਦਿਨ ਜਿੱਤ ਪ੍ਰਾਪਤ ਕਰ ਸਕਦਾ ਹੈ? ਉਸ ਦੇ ਪੁਨਰਉਥਾਨ ਦੇ ਨਾਲ ਮਸੀਹਾ ਜਿੰਨਾ ਉਸਦਾ ਮਿਸ਼ਨ ਹੈ, ਪਹਿਲਾਂ ਦੁੱਖ ਫਿਰ ਵਡਿਆਈ, ਸਲੀਬ ਦੇ ਆਕਾਰ ਵਾਲੇ ਮਾਰਗ 'ਤੇ ਯੇਸੂ ਦਾ ਅਨੁਸਰਨ ਕਰਨਾ। ਖੈਰ, ਅਸੀਂ ਮਸੀਹਾ ਦੇ ਮਿਸ਼ਨ ਦੀ ਪੜਚੋਲ ਕੀਤੀ ਹੈ, ਸਾਨੂੰ ਇਹ ਦੇਖਣ ਲਈ ਅੱਗੇ ਵਧਣ ਦੀ ਲੋੜ ਹੈ ਕਿ ਮਸੀਹ ਵਾਂਗ, ਕੇਲੇ ਵਾਂਗ, ਜਿਸ ਦਾ ਕਹਿਣਾ ਹੈ ਕਿ ਕ੍ਰੋਸ ਵਾਲਾ ਮਾਰਗ ਕੇਵਲ ਮਸੀਹ ਲਈ ਹੈ, ਮਸੀਹ ਲਈ ਨਹੀਂ ਹੈ। ਇਹ ਮਸੀਹਾ ਲਈ ਇਸ ਅਰਥ ਵਿੱਚ ਵਿਲੱਖਣ ਹੈ ਕਿ ਉਹ ਇਕੱਲਾ ਹੀ ਹੈ ਜਿਸਨੇ ਪ੍ਰਾਸ਼ਚਿਤ ਬਲੀਦਾਨ ਹੋਣ ਦਾ ਦੁੱਖ ਝੱਲਿਆ ਸੀ, ਪਰ ਜਿਹੜੇ ਲੋਕ ਉਸਦੀ ਪਾਲਣਾ ਕਰਨਗੇ ਉਹ ਇੱਕ ਅੰਤਰ ਆਕਾਰ ਵਾਲੀ ਜ਼ਿੰਦਗੀ ਨਾਮਕ ਮਾਰਗ 'ਤੇ ਅਜਿਹਾ ਕਰਦੇ ਹਨ, ਦੁੱਖਾਂ ਨਾਲ ਚਿੰਨ੍ਹਿਤ ਇੱਕ ਮਾਰਗ। ਜਦੋਂ ਯੇਸੂ ਨੇ ਪਤਰਸ ਨੂੰ ਝਿੜਕਿਆ ਤਾਂ ਉਹ ਚਾਰ ਗੱਲਾਂ ਜਿਹੜਾ ਯੇਸੂ ਹੈ ਉਹਨੂੰ ਕਹਿੰਦਾ ਆ। ਪਹਿਲੀ, ਕਿ ਉਹ ਉਸਦੇ ਪਿੱਛੇ ਚੱਲਣ ਦੀ ਕੀਮਤ ਨਿਰਧਾਰਤ ਕਰਦਾ ਆ, ਯੇਸੂ ਉਸਦੇ ਪਿੱਛੇ ਚੱਲਣ ਦੀ ਕੀਮਤ ਨਿਰਧਾਰਤ ਕਰਦਾ। ਨੰਬਰ 2, ਉਹ ਇੱਕ ਵਿਰੋਧਾਭਾਸ ਪੇਸ਼ ਕਰਦਾ ਆ, ਇੱਕ ਬਿਆਨ ਪੇਸ਼ ਕਰਦਾ ਆ, ਉਹ ਆਪਣੇ ਚੇਲਿਆਂ ਨੂੰ ਕੁਝ ਗਣਿਤ ਜਾਂ ਹਿਸਾਬ ਕਰਨ ਲਈ ਕਹਿੰਦਾ ਆ ਅਤੇ ਉਹ ਅੱਗੇ ਦੀ ਕਠਿਨ ਯਾਤਰਾ ਲਈ ਉਹਨਾਂ ਨੂੰ ਉਤਸ਼ਾਹ ਦਿੰਦਾ ਆ। ਸੋ ਆਓ ਇਹਨਾਂ 'ਚ ਚਾਰ ਚੀਜ਼ਾਂ ਨੂੰ ਅੱਗੇ ਦੇਖਦੇ ਹਾਂ। ਸੋ ਸਭ ਤੋਂ ਪਹਿਲਾਂ ਯੇਸੂ ਨੇ ਉਸਦੇ ਪਿੱਛੇ ਚੱਲਣ ਦੀ ਕੀਮਤ ਨਿਰਧਾਰਤ ਕੀਤੀ, ਆਇਤ 24 ਦੇਖੋ। ਫਿਰ ਯੇਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੇ ਕੋਈ ਮੇਰੇ ਮਗਰ ਆਉਣਾ ਚਾਹੁੰਦਾ ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਯੇਸੂ ਦੀ ਪਾਲਣਾ ਕਰਨ ਲਈ ਆਪਣੇ ਆਪ ਨੂੰ ਇਨਕਾਰ ਕਰਨਾ ਸ਼ਾਮਿਲ ਹੈ। ਯੇਸੂ ਦਾ ਕੀ ਮਤਲਬ ਹੈ? ਉਸਦਾ ਮਤਲਬ ਹੈ ਕਿ ਉਸ ਪਾਪ ਨੇ ਸਾਨੂੰ ਇੰਨਾ ਪ੍ਰਭਾਵਿਤ ਕੀਤਾ ਹੈ ਕਿ ਅਸੀਂ ਆਪਣੇ ਆਪ ਨੂੰ ਉੱਚਾ ਚੁੱਕਣ ਅਤੇ ਆਪਣੇ ਆਪ ਦੀ ਸੇਵਾ ਕਰਨ ਵਾਲੇ ਇੱਕ ਕੁਦਰਤੀ ਝੁਕਾਅ ਰੱਖਦੇ ਹਾਂ। ਪਰਮੇਸ਼ੁਰ ਸਾਡੇ ਰਾਜੇ ਦੀ ਪ੍ਰਜਾ ਬਣਨ ਦੀ ਬਜਾਏ ਅਸੀਂ ਰਾਜਾ ਜਾਂ ਰਾਣੀ ਬਣਨਾ ਪਸੰਦ ਕਰਦੇ ਹਾਂ। ਜ਼ਿੰਦਗੀ ਮੇਰੀ ਜ਼ਿੰਦਗੀ, ਮੇਰੇ ਤਰੀਕੇ, ਮੇਰੀਆਂ ਇੱਛਾਵਾਂ, ਮੇਰੀ ਮਰਜ਼ੀ, ਮੇਰੀਆਂ ਤਰਜੀਹਾਂ ਜਿਹੜਾ ਆ ਇਹਦੇ ਆਲੇ ਦੁਆਲੇ ਘੁੰਮਦੀ ਆ। ਮੈਨੂੰ ਲੱਗਦਾ ਹੈ ਕਿ ਪਹਿਲਾਂ ਯੂਹੰਨਾ ਉਹਦਾ 2:15-16 ਇੱਥੇ ਸਾਡੀ ਜਿਹੜੀ ਮਦਦ ਕਰ ਸਕਦੀ ਇਸ ਗੱਲ ਨੂੰ ਸਮਝਣ ਵਿੱਚ। ਯੂਹੰਨਾ ਕਹਿੰਦਾ ਹੈ, ਸੰਸਾਰ ਜਾਂ ਸੰਸਾਰ ਦੀਆਂ ਚੀਜ਼ਾਂ ਨੂੰ ਪਿਆਰ ਨਾ ਕਰੋ। ਜੇਕਰ ਕੋਈ ਸੰਸਾਰ ਨੂੰ ਪਿਆਰ ਕਰਦਾ ਹੈ ਉਸ ਵਿੱਚ ਪਿਤਾ ਦਾ ਪਿਆਰ ਨਹੀਂ ਹੈ, ਕਿਉਂਕਿ ਜੋ ਕੁਝ ਸੰਸਾਰ ਵਿੱਚ ਹੈ, ਸਰੀਰ ਦੀਆਂ ਇੱਛਾਵਾਂ ਅਤੇ ਅੱਖਾਂ ਦੀਆਂ ਕਾਮਨਾਵਾਂ ਅਤੇ ਜੀਵਨ ਦਾ ਹੰਕਾਰ ਪਿਤਾ ਤੋਂ ਨਹੀਂ ਹੈ ਪਰ ਸੰਸਾਰ ਤੋਂ ਹੈ। ਸਾਡੇ ਡਿੱਗੇ ਹੋਏ ਸੁਭਾਅ ਵਿੱਚ ਸਾਡੇ ਕੋਲ ਹੈ ਸਰੀਰ ਦੀਆਂ ਇੱਛਾਵਾਂ, ਸੰਵੇਦਨਾਤਮਕ ਇੱਛਾਵਾਂ ਦਾ ਹਵਾਲਾ ਦਿੰਦੇ ਹੋਏ ਜੋ ਪਰਮੇਸ਼ੁਰ ਦੀ ਇੱਛਾ ਤੋਂ ਬਾਹਰ ਆ ਅਤੇ ਕੇਵਲ ਆਪਣੇ ਆਪ ਦੀ ਸੇਵਾ ਅਸੀਂ ਕਰਦੇ ਹਾਂ, ਅਤੇ ਸਾਡੀਆਂ ਅੱਖਾਂ ਦੀਆਂ ਇੱਛਾਵਾਂ ਭੌਤਿਕ ਚੀਜ਼ਾਂ ਦੀ ਇੱਛਾ ਦਾ ਹਵਾਲਾ ਦਿੰਦੇ ਹੋਏ ਵੱਧ ਤੋਂ ਵੱਧ ਹੋਰ ਸਵਾਰਥੀ ਲਾਭ ਅਤੇ ਹੋਰ ਚੀਜ਼ਾਂ ਦੀ। ਅਤੇ ਜੀਵਨ ਦਾ ਮਾਣ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਉੱਚਾ ਚੁੱਕਾ ਚੁਣਨੇ ਹਾਂ ਅਤੇ ਬੇਰੋਕ ਡਿੱਗੇ ਹੋਏ ਸੁਭਾਅ ਵਿੱਚ ਅਸੀਂ ਦੌਲਤ, ਸ਼ਕਤੀ, ਆਰਾਮ, ਸੈਕਸ, ਮਾਨਤਾ, ਪੂਜਾ ਦੀ ਇੱਛਾ ਰੱਖਦੇ ਹਾਂ। ਯੇਸੂ ਕਹਿੰਦਾ ਹੈ ਕਿ ਉਸਦੀ ਪਾਲਣਾ ਕਰਨ ਲਈ ਸਾਨੂੰ ਆਪਣੇ ਆਪ ਦਾ ਇਨਕਾਰ ਕਰਨ ਦੀ ਲੋੜ ਹੈ। ਆਪਣੇ ਆਪ 'ਤੇ ਕੇਂਦਰਿਤ ਹੋਣ ਦੀ ਬਜਾਏ ਸਾਨੂੰ ਪਰਮਾਤਮਾ ਅਤੇ ਦੂਜਿਆਂ 'ਤੇ ਧਿਆਨ ਦੀ ਕੇਂਦਰਿਤ ਕਰਨ ਦੀ ਲੋੜ ਹੈ। ਅਤੇ ਉਹ ਕਹਿੰਦਾ ਹੈ ਕਿ ਸਾਨੂੰ ਆਪਣੀ ਸਲੀਬ ਚੁੱਕਣੀ ਹੈ। ਜੇ ਤੁਸੀਂ ਰੋਮਨ ਸ਼ਾਸਨ ਦੇ ਅਧੀਨ ਸਲੀਬ 'ਤੇ ਚੜ੍ਹਾਉਣ ਦੀ ਇੱਛਾ ਸਜ਼ਾ ਦਿੱਤੀ ਗਈ ਸੀ ਤਾਂ ਤੁਹਾਨੂੰ ਫਾਂਸੀ ਦੀ ਥਾਂ ਆਪਣੀ ਸਲੀਬ ਜਾਂ ਘੱਟੋ ਘੱਟ ਕ੍ਰੋਸ ਬੀਮ ਨੂੰ ਚੁੱਕਣ ਦੀ ਲੋੜ ਸੀ। ਤੁਸੀਂ ਮਜ਼ਾਕ ਕੀਤੇ ਹੋਏ ਸ਼ਹਿਰ ਵਿੱਚੋਂ ਲੰਘੋਗੇ, ਇਸ ਸ਼ਰਮ ਦੀ ਇੱਕ ਜਿਹੜੀ ਹੈ ਸੈਰ ਆ। ਅਸੀਂ ਆਪਣੀ ਸਲੀਬ ਨੂੰ ਚੁੱਕਣਾ ਹੈ, ਸਲੀਬ ਨਾਲ ਜੁੜੇ ਹੋਏ ਹਾਂ, ਯੇਸੂ ਨਾਲ ਜੁੜੇ ਹੋਏ ਹਾਂ, ਅਤੇ ਅਜਿਹੇ ਲੋਕਾਂ ਦੀ ਸ਼ਰਮ ਅਤੇ ਅਪਮਾਨ ਨੂੰ ਅਸੀਂ ਜਿਹੜਾ ਆ ਸਹਿਣਾ ਆ। ਯੇਸੂ ਦੀ ਪਾਲਣਾ ਕਰਨ ਨਾਲ ਜੁੜੀ ਇੱਕ ਕੀਮਤ ਹੈ, ਸਵੈ ਇਨਕਾਰ। ਤੁਸੀਂ ਹੁਣ ਆਪਣੀ ਜ਼ਿੰਦਗੀ ਦੇ ਰਾਜਾ ਰਾਣੀ ਨਹੀਂ ਹੋ ਰਹੋਗੇ, ਤੁਸੀਂ ਹੁਣ ਆਪਣੇ ਲਈ ਨਹੀਂ ਜਿਉਂਦੇ, ਤੁਸੀਂ ਹੁਣ ਤੁਸੀਂ ਕਰਦੇ ਹੋ ਜਾਂ ਆਪਣੇ ਲਈ ਸੱਚੇ ਰਹੋ ਦੇ ਸੱਭਿਆਚਾਰ ਦੇ ਮੰਤਰ ਨੂੰ ਨਹੀਂ ਸੁਣ ਸਕਦੇ। ਕਾਰਲ ਟਰੂਮੈਨ ਨੇ ਅੱਜ ਦੇ ਸੰਸਾਰ ਨੂੰ ਇਹਨਾਂ ਸ਼ਬਦਾਂ ਵਿੱਚ ਸੰਖੇਪ ਕੀਤਾ ਹੈ, ਆਧੁਨਿਕ ਸਵੈ ਦਾ ਉਭਾਰ ਅਤੇ ਗਿੱਤ। ਅੱਜ ਪਛਾਣ ਅੰਦਰੂਨੀ ਸਵੈ ਭਾਵਨਾਵਾਂ ਅਤੇ ਇੱਛਾਵਾਂ ਨਾਲ ਬੱਝੀ ਹੋਈ ਹੈ, ਜਿੱਥੇ ਵਿਅਕਤੀ ਦੀ ਪਛਾਣ ਅਤੇ ਇੱਛਾ ਹਰ ਚੀਜ਼ ਨੂੰ ਪਛਾੜਦੀ ਹੈ। ਪਰ ਮਸੀਹ ਦਾ ਅਨੁਸਰਨ ਕਰਨਾ ਆਪਣੇ ਆਪ ਤੋਂ ਇਨਕਾਰ ਕਰਨਾ ਹੈ, ਅਤੇ ਇੱਕ ਅਜਿਹਾ ਜੀਵਨ ਹੈ ਜੋ ਕਦੇ ਕਦੇ ਤੁਹਾਨੂੰ ਸ਼ਰਮ ਘਨਾਉਣੀ ਅਤੇ ਤੁਹਾਡਾ ਮਖੌਲ ਉਡਾਇਆ ਜਾਵੇਗਾ, ਕਿਉਂਕਿ ਤੁਸੀਂ ਮਸੀਹ ਦਾ ਨਾਮ ਲੈਂਦੇ ਹੋ। ਜੇ ਤੁਸੀਂ ਅੱਜ ਸਵੇਰੇ ਇੱਥੇ ਹੋ, ਮਸੀਹ ਧਰਮ ਦੀ ਪੜਤੋਲ ਕਰ ਰਹੇ ਹੋ, ਤਾਂ ਕਿਰਪਾ ਕਰਕੇ ਜਾਣੋ ਕਿ ਯੇਸੂ ਦਾ ਪਾਲਣ ਕਰਨ ਦੀ ਕੀਮਤ ਆ। ਸੰਸਾਰ ਦੇ ਮਾਪਦੰਡਾਂ ਦੁਆਰਾ ਜੇ ਤੁਸੀਂ ਇੱਕ ਮਸੀਹੀ ਬਣ ਜਾਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਬਹੁਤ ਖਰਾਬ ਹੋ ਸਕਦੀ ਹੈ। ਤੁਸੀਂ ਗਰੀਬ ਹੋ ਸਕਦੇ ਹੋ, ਤੁਸੀਂ ਘੱਟ ਪ੍ਰਸਿੱਧ ਹੋ ਸਕਦੇ ਹੋ, ਤੁਸੀਂ ਘੱਟ ਆਰਾਮਦਾਇਕ ਹੋ ਸਕਦੇ ਹੋ। ਯੇਸੂ ਨੇ ਉਸ ਦੇ ਪਿੱਛੇ ਚੱਲਣ ਦੀ ਇੱਕ ਕੀਮਤ ਨਿਰਧਾਰਿਤ ਕੀਤੀ। ਅੱਗੇ ਉਹ ਇੱਕ ਵਿਰੋਧਾਭਾਸੀ ਬਿਆਨ ਦਿੰਦਾ ਹੈ। ਇਹ ਆਇਤ 25 ਵਿੱਚ ਹੈ, ਕਿਉਂਕਿ ਜੋ ਕੋਈ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਉਹ ਇਸ ਨੂੰ ਗਵਾ ਦੇਵੇਗਾ, ਪਰ ਜੋ ਕੋਈ ਮੇਰੀ ਖਾਤਰ ਆਪਣੀ ਜਾਨ ਗਵਾਏਗਾ ਉਹ ਇਸ ਨੂੰ ਲੱਭੇਗਾ ਜਾਂ ਪਾਏਗਾ। ਸ਼ਾਇਦ ਇਹ ਸੁਣਨ ਤੋਂ ਬਾਅਦ ਕਿ ਯੇਸੂ ਨਾਲ ਜੁੜੀ ਇੱਕ ਕੀਮਤ ਹੈ ਅਤੇ ਇਹ ਕਿ ਤੁਹਾਡੀ ਜ਼ਿੰਦਗੀ ਅਸਲ ਵਿੱਚ ਵਿਗੜ ਸਕਦੀ ਹੈ ਜੇ ਤੁਸੀਂ ਫੈਸਲਾ ਕਰਦੇ ਹੋ, ਤੁਸੀਂ ਆਪਣੇ ਆਪ ਨੂੰ ਕਿਹਾ ਹੈ ਨਹੀਂ ਧੰਨਵਾਦ, ਨੋ ਥੈਂਕ ਯੂ। ਇਸ ਤਰ੍ਹਾਂ ਦੀਆਂ ਚੀਜ਼ਾਂ ਹਨ, ਮੈਂ ਉਸ ਤੋਂ ਕਾਫ਼ੀ ਸੰਤੁਸ਼ਟ ਹਾਂ। ਆਇਤ 25 ਵਿੱਚ ਯੇਸੂ ਦੇ ਅਨੁਸਾਰ ਇੱਕ ਗਲਤੀ ਹੋਵੇਗੀ। ਜੇਕਰ ਅਸੀਂ ਇੱਦਾਂ ਕਹਿੰਦੇ ਹਾਂ ਕਿ ਨੋ ਥੈਂਕ ਯੂ ਮੈਂ ਠੀਕ ਹੈ ਜਿੱਦਾਂ ਦੀ ਜ਼ਿੰਦਗੀ ਜਿੰਨਾ, ਤਾਂ ਇਹ ਕਿ ਸਾਡੀ ਗਲਤੀ ਹੋਵੇਗੀ, ਕਿਉਂ? ਉਸਦਾ ਮਤਲਬ ਹੈ ਕਿ ਅਜਿਹਾ ਕਹਿਣਾ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਨਾ ਹੈ, ਅਤੇ ਯੇਸੂ ਕਹਿੰਦਾ ਹੈ ਕਿ ਆਖਿਰਕਾਰ ਤੁਹਾਡੇ ਇਸ ਨੂੰ ਇਹ ਜਿਹੜੀ ਗੱਲ ਹੈ ਤੁਹਾਨੂੰ ਆਪਣੀ ਜ਼ਿੰਦਗੀ ਗਵਾਉਣ ਵੱਲ ਲੈ ਜਾਵੇਗੀ। ਉਸਦਾ ਕੀ ਮਤਲਬ ਹੈ ਕਿ ਪਿੱਛਾ ਕਰਨ ਲਈ ਕੱਟਣਾ ਅਤੇ ਯੇਸੂ ਅਤੇ ਸਪਸ਼ਟ ਤੌਰ 'ਤੇ ਬੋਲਣਾ ਇਹ ਹੈ ਕਿ ਤੁਸੀਂ ਪਰਮੇਸ਼ੁਰ ਤੋਂ ਇਲਾਵਾ ਨਰਕ ਵਿੱਚ ਸਦੀਵੀ ਸਜ਼ਾ ਭੋਗੋਗੇ। ਸੋ ਮਤਲਬ ਹੈ ਕਿ ਜੇ ਅਸੀਂ ਆਪਣੀ ਜ਼ਿੰਦਗੀ ਗਵਾਉਂਦੇ ਹਾਂ ਤਾਂ ਅਸੀਂ ਆਪਣੀ ਜਿਹੜੀ ਜ਼ਿੰਦਗੀ ਆ ਉਹ ਨਰਕ ਵੱਲ ਲੈ ਜਾਂਦੇ ਹਾਂ, ਅਤੇ ਇਹ ਇੱਕ ਸਦੀਵੀ ਘਾਟਾ ਹੈ। ਤੁਸੀਂ ਆਪਣੇ ਲਈ ਆਪਣੀ ਜ਼ਿੰਦਗੀ ਜਿਉਣ ਦੀ 'ਤੇ ਨਜ਼ਰ ਮਾਰੋਗੇ ਅਤੇ ਦੇਖੋਗੇ ਕਿ ਇਹ ਇੱਕ ਬਰਬਾਦੀ ਵਾਲੀ ਜ਼ਿੰਦਗੀ ਸੀ। ਤੁਹਾਡੇ ਲਈ ਜ਼ਿੰਦਗੀ ਜਿਉਣੀ ਇਹ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਕਿਵੇਂ ਗਵਾਓਗੇ। ਕੇਵਲ ਉਹੀ ਜੀਵਨ ਜੋ ਜਿਉਣ ਦੇ ਯੋਗ ਹੈ ਮਸੀਹ ਲਈ ਜਿਉਂਦਾ ਜੀਵਨ ਹੈ। ਜੇ ਤੁਸੀਂ ਆਪਣੇ ਆਪ ਤੋਂ ਇਨਕਾਰ ਕਰਦੇ ਹੋ, ਆਪਣੀ ਸਰੀਰ ਚੁੱਕੋ ਅਤੇ ਯੇਸੂ ਦੀ ਪਾਲਣਾ ਕਰਦੇ ਹੋ ਤਾਂ ਤੁਸੀਂ ਆਪਣੀ ਜ਼ਿੰਦਗੀ ਪਾਉਂਦੇ ਹੋ ਜਾਂ ਤੁਹਾਨੂੰ ਆਪਣੀ ਜ਼ਿੰਦਗੀ ਮਿਲੇਗੀ। ਲੇਕਿਨ ਅਗਰ ਤੁਸੀਂ ਲੋਕ ਜਿਉਣ ਦੇ ਕਾਰਨਾਂ ਲਈ ਦੁਹਾਈ ਦੇ ਰਹੇ ਹਨ, ਜੀਵਨ ਦੇ ਉਦੇਸ਼ ਲਈ ਦੁਹਾਈ ਦੇ ਰਹੇ ਹਨ, ਮਸੀਹ ਲਈ ਜੀਣਾ ਮਰਨ ਦੇ ਯੋਗ ਹੈ। ਸਿਟੀ ਸਟੱਡ ਦੁਆਰਾ ਪ੍ਰਾਚੀਨ ਭਜਨ ਇਸ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰਦਾ ਹੈ। ਸਿਰਫ ਇੱਕ ਹੀ ਜ਼ਿੰਦਗੀ ਜਲਦੀ ਹੀ ਬੀਤ ਜਾਵੇਗੀ, ਸਿਰਫ ਉਹੀ ਹੋਵੇਗਾ ਜੋ ਮਸੀਹ ਲਈ ਕੀਤਾ ਗਿਆ ਹੈ। ਕੇਵਲ ਇੱਕ ਜੀਵਨ, ਕੁਝ ਥੋੜ੍ਹੇ ਜਿਹੇ ਸਾਲ, ਹਰ ਇੱਕ ਆਪਣੇ ਬੋਝ, ਉਮੀਦਾਂ ਅਤੇ ਡਰਾਂ ਨਾਲ, ਹਰ ਇੱਕ ਨੂੰ ਇਸ ਦੇ ਦਿਨਾਂ ਦੇ ਨਾਲ ਮੈਨੂੰ ਪੂਰਾ ਕਰਨਾ ਚਾਹੀਦਾ ਹੈ। ਆਪਣੇ ਲਈ ਜਾਂ ਉਸ ਦੀ ਇੱਛਾ ਵਿੱਚ ਜਿਉਣਾ, ਸਿਰਫ ਇੱਕ ਹੀ ਜ਼ਿੰਦਗੀ ਜਲਦੀ ਹੀ ਬੀਤ ਜਾਵੇਗੀ, ਸਿਰਫ ਉਹੀ ਹੋਵੇਗਾ ਜੋ ਮਸੀਹ ਲਈ ਕੀਤਾ ਗਿਆ ਹੈ। ਯੇਸੂ ਨੇ ਲਾਗਤ ਅਤੇ ਵਿਰੋਧਾਭਾਸ ਨੂੰ ਅੱਗੇ ਸੈੱਟ ਕੀਤਾ ਹੈ। ਹੁਣ ਯੇਸੂ ਚਾਹੁੰਦਾ ਹੈ ਕਿ ਅਸੀਂ ਕੁਝ ਗਣਿਤ ਕਰੀਏ। ਆਇਤ 26, ਇੱਕ ਆਦਮੀ ਨੂੰ ਕੀ ਲਾਭ ਹੋਵੇਗਾ ਜੇ ਉਹ ਸਾਰਾ ਸੰਸਾਰ ਹਾਸਲ ਕਰ ਲਵੇ ਅਤੇ ਆਪਣੀ ਆਤਮਾ ਨੂੰ ਗਵਾ ਲਵੇ, ਜਾਂ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇ? ਤੁਹਾਡੀ ਆਤਮਾ ਕਿੰਨੀ ਕੀਮਤੀ ਹੈ? ਇਸ ਨੂੰ ਰੁਪਈਆਂ ਦੇ ਵਿੱਚ ਜਾਂ ਪੈਸੇ ਦੇ ਵਿੱਚ ਇਸ ਨੂੰ ਅਸੀਂ ਜੋੜਦੇ ਹਾਂ। ਜੇ ਤੁਸੀਂ ਉਸ ਤਰੱਕੀ ਨੂੰ ਹਾਸਲ ਕਰਨਾ ਚਾਹੁੰਦੇ ਹੋ ਪਰ ਇਸ ਨਾਲ ਤੁਹਾਡੀ ਜਾਨ ਦੀ ਕੀਮਤ ਆ, ਤਾਂ ਕੀ ਇਹ ਇਸ ਦੀ ਕੀਮਤ ਹੋਵੇਗੀ? ਜੇ ਤੁਸੀਂ ਉਹ ਸ਼ਕਤੀ ਅਤੇ ਮਾਨਤਾ ਪ੍ਰਾਪਤ ਕਰਨੀ ਸੀ ਅਤੇ ਦੂਜਿਆਂ ਉੱਤੇ ਉਹ ਅਧਿਕਾਰ ਪ੍ਰਾਪਤ ਕਰਨਾ ਸੀ, ਪਰ ਇਹ ਤੁਹਾਨੂੰ ਤੁਹਾਡੀ ਆਤਮਾ ਦੀ ਕੀਮਤ ਦੇਣੀ ਪਵੇਗੀ, ਤਾਂ ਕੀ ਇਹ ਇਸੇ ਯੋਗ ਹੋਵੇਗਾ? ਰੁਕੋ ਅਤੇ ਸੋਚੋ, ਜੇ ਮੈਂ ਉਹ ਔਰਤ ਜਾਂ ਉਹ ਆਦਮੀ ਨੂੰ ਪ੍ਰਾਪਤ ਕਰ ਲਵਾਂ, ਜੇ ਮੈਂ ਉਹਨਾਂ ਨਾਲ ਆਪਣੀਆਂ ਕਾਮੁਕ ਇੱਛਾਵਾਂ ਪੂਰੀਆਂ ਕਰ ਸਕਦਾ ਹਾਂ, ਪਰ ਇਹ ਮੇਰੀ ਜਾਨ ਦੀ ਕੀਮਤ ਚੁਕਾ ਸਕਦਾ ਹੈ, ਤਾਂ ਕੀ ਇਸ ਦਾ ਕੋਈ ਲਾਭ ਹੋਵੇਗਾ? ਜੇ ਮੈਂ ਐਤਵਾਰ ਨੂੰ ਕੰਮ ਕਰਾਂਗਾ ਤਾਂ ਮੈਨੂੰ ਲੋੜੀਂਦਾ ਪੈਸਾ ਮਿਲੇਗਾ, ਪਰ ਜੇ ਮੈਂ ਪ੍ਰਭੂ ਦੇ ਦਿਨ 'ਤੇ ਉਸ ਸੰਤਾਂ ਦੇ ਨਾਲ ਰੱਬ ਦੀ ਪੂਜਾ ਨਹੀਂ ਕਰ ਰਿਹਾ, ਤਾਂ ਕੀ
ਮੈਂ ਅੰਤ ਤੱਕ ਡਟੇ ਰਹਾਂਗਾ ਜਾਂ ਕਿ ਮੈਂ ਆਪਣੀ ਆਤਮਾ ਨੂੰ ਜ਼ਬਤ ਕਰ ਲਵਾਂਗਾ। ਯਿਸੂ ਸਾਨੂੰ ਕੋਈ ਜਿਹੜਾ ਹਿਸਾਬ ਕਰਨ ਲਈ ਕਹਿੰਦਾ ਆ ਅਤੇ ਉਹਨਾਂ ਨੂੰ ਜਿਹੜਾ ਹਿਸਾਬ ਨੂੰ ਸਦੀਵੀ ਦ੍ਰਿਸ਼ਟੀਕੋਣ ਕਰਨ ਲਈ ਕਹਿੰਦਾ ਹੈ। ਯਿਸੂ ਨੇ ਕੀਮਤ ਨਿਰਧਾਰਿਤ ਕੀਤੀ ਅਤੇ ਇੱਕ ਵਿਰੋਧਾਭਿਆਸ ਬਿਆਨ ਦਿੱਤਾ ਅਤੇ ਸਾਨੂੰ ਕੁਝ ਗਣਿਤ ਕਰਨ ਲਈ ਕਿਹਾ। ਹੁਣ ਉਹ ਉਹਨਾਂ ਨੂੰ ਉਹਨਾਂ ਲਈ ਇੱਕ ਹੌਸਲਾ ਦੇ ਨਾਲ ਸਮਾਪਤ ਕਰਦਾ ਹੈ ਜਿਨ੍ਹਾਂ ਨੇ ਉਸਦਾ ਅਨੁਸਰਣ ਕਰਨ ਦਾ ਫੈਸਲਾ ਕੀਤਾ, ਜਿਨ੍ਹਾਂ ਨੇ ਫੈਸਲਾ ਕੀਤਾ ਕਿ ਉਹ ਮਰਨ ਦੇ ਯੋਗ ਹੈ, ਕਿ ਉਹ ਆਪਣੇ ਆਪ ਤੋਂ ਇਨਕਾਰ ਕਰਨ ਦੇ ਯੋਗ ਹੈ, ਉਹ ਉਹਨਾਂ ਦੇ ਸਲੀਬ ਨੂੰ ਚੁੱਕਣ ਦੇ ਯੋਗ ਹੈ। ਉਸ ਦੀ ਹੱਲਾਸ਼ੇਰੀ ਆਈ ਤੇ 27 ਵਿੱਚ ਹੈ, ਕਿਉਂਕਿ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨਾਲ ਆਪਣੇ ਪਿਤਾ ਦੀ ਮਹਿਮਾ ਵਿੱਚ ਆਉਣ ਵਾਲਾ ਹੈ, ਉਹ ਫਿਰ ਅਤੇ ਫਿਰ ਉਹ ਹਰ ਇੱਕ ਵਿਅਕਤੀ ਨੂੰ ਉਸਦੇ ਕਿੱਤੇ ਅਨੁਸਾਰ ਬਦਲਾ ਦੇਵੇਗਾ। ਮਸੀਹੀ ਭੈਣ ਭਾਈਆਂ ਲਈ ਹੁਣ ਇਹ ਇਨਕਾਰ ਹੈ, ਹੁਣ ਕ੍ਰੋਸ ਬੇਰਿੰਗ, ਹੁਣ ਆਪਣੇ ਆਪ ਨੂੰ ਮਰਨਾ ਬਾਅਦ ਵਿੱਚ ਕੀ ਹੈ, ਇੱਕ ਬਹੁਤ ਵੱਡਾ ਇਨਾਮ। ਮਸੀਹ ਲਈ ਹੁਣ ਇਸ ਜੀਵਨ ਨੂੰ ਜਿਉਣ ਲਈ ਕਿੰਨਾ ਉਤਸ਼ਾਹ ਹੈ, ਆਪਣੇ ਪੈਸੇ ਨਾਲ ਖੁੱਲ੍ਹੇ ਦਿਲ ਨਾਲ ਵਾਲੇ ਬਣਨ ਦਾ ਕਿੰਨਾ ਉਤਸ਼ਾਹ ਹੈ। ਇਸ ਦੀ ਵਰਤੋਂ ਆਪਣੇ ਲਈ ਨਹੀਂ ਪਰ ਪਰਮੇਸ਼ੁਰ ਦੇ ਰਾਜ ਲਈ, ਸਥਾਨਕ ਚਰਚ ਲਈ, ਬਚਨ ਆਧਾਰਿਤ ਸੇਵਕਾਈ ਲਈ, ਖੁਸ਼ਖਬਰੀ ਦੇ ਮਿਸ਼ਨ ਲਈ, ਦੂਜਿਆਂ ਲਈ ਦੂਸਰਿਆਂ ਦੀ ਪ੍ਰਾਹੁਣਚਾਰੀ ਕਰਨ ਦਾ ਹੌਸਲਾ ਹੈ। ਆਪਣੇ ਸਮੇਂ, ਤੋਹਫ਼ਿਆਂ, ਊਰਜਾ ਨਾਲ ਸਥਾਨਕ ਚਰਚ ਵਿੱਚ ਅਤੇ ਉਸ ਦੁਆਰਾ ਸੇਵਾ ਕਰਨ ਲਈ ਕਿੰਨਾ ਉਤਸ਼ਾਹ ਹੈ। ਆਪਣੇ ਗੁਆਂਢੀ ਦੀ ਜ਼ਿੰਦਗੀ ਵਿੱਚ ਆਪਣਾ ਸਮਾਂ ਲਗਾਉਣ ਲਈ ਕਿੰਨਾ ਉਤਸ਼ਾਹ ਹੈ ਕਿ ਤੁਸੀਂ ਉਹਨਾਂ ਨਾਲ ਖੁਸ਼ਖਬਰੀ ਸਾਂਝੀ ਕਰ ਸਕਦੇ ਹੋ। ਮਸੀਹ ਭਾਈ ਭੈਣੋ, ਜਾਣੋ ਕਿ ਰੱਬ ਦੀ ਆਰਥਿਕਤਾ ਵਿੱਚ ਕੋਈ ਬੇਇਨਸਾਫ਼ੀ ਨਹੀਂ ਹੈ। ਪਰਮਾਤਮਾ ਤੁਹਾਨੂੰ ਇਸ ਜੀਵਨ ਵਿੱਚ ਉਸ ਦੇ ਅਤੇ ਉਸਦੇ ਰਾਜ ਲਈ ਕੀਤੀ ਕਿਸੇ ਵੀ ਕੁਰਬਾਨੀ ਲਈ ਅਗਲੇ ਜੀਵਨ ਵਿੱਚ ਬਹੁਤ ਸਾਰਾ ਫਲ ਦੇਵੇਗਾ। ਮੱਤੀ ਦੀ ਖੁਸ਼ਖਬਰੀ ਵਿੱਚ ਬਾਅਦ ਵਿੱਚ ਯਿਸੂ ਦੇ ਸ਼ਬਦਾਂ ਨੂੰ ਸੁਣੋ, ਅਤੇ ਹਰ ਕੋਈ ਜਿਸਨੇ ਮੇਰੇ ਨਾਮ ਦੇ ਕਾਰਨ ਘਰ, ਭੈਣ, ਭਰਾ, ਪਿਤਾ, ਮਾਤਾ, ਬੱਚੇ ਜਾਂ ਜ਼ਮੀਨਾਂ ਛੱਡੀਆਂ ਹਨ, ਉਹ 100 ਗੁਣਾ ਪ੍ਰਾਪਤ ਕਰੇਗਾ ਅਤੇ ਸਦੀਪਕ ਜੀਵਨ ਦਾ ਵਾਰਸ ਹੋਵੇਗਾ। ਇਸ ਸੰਸਾਰ ਵਿੱਚ ਕਿਸੇ ਵੀ ਨਿਵੇਸ਼ ਨੂੰ ਜੰਗਾਲ ਲੱਗੇਗਾ, ਚੋਰੀ ਹੋ ਸਕਦੀ, ਕੀੜੇ ਖਾ ਸਕਦੇ। ਆਉਣ ਵਾਲੇ ਸੰਸਾਰ ਵਿੱਚ ਕੋਈ ਵੀ ਨਿਵੇਸ਼ ਅਣਗਿਣਤ ਲਾਭਾਂਸ਼ਾਂ ਦਾ ਭੁਗਤਾਨ ਕਰੇਗਾ। ਇਸ ਲਈ ਜੀਵਨ ਲਈ ਨਾ ਜੀਓ, ਅਗਲੇ ਜੀਵਨ ਅਗਲੇ ਲਈ ਜੀਓ। ਸਾਨੂੰ ਉੱਥੇ ਖਤਮ ਕਰਨ ਦੀ ਲੋੜ ਹੈ। ਮੈਂ ਸਿਰਫ ਇਹ ਨੋਟ ਕਰਾਂਗਾ ਕਿ ਆਇਤ 28 ਬਾਰੇ ਅਨਿਸ਼ਚਿਤਤਾ ਹੈ। ਇਸ ਨੂੰ ਪੜ੍ਹਨ ਦਾ ਸਭ ਤੋਂ ਕੁਦਰਤੀ ਤਰੀਕਾ ਇਹ ਹੈ ਕਿ ਉਹ ਚੇਲੇ ਜੋ ਉਸ ਨੂੰ ਸੁਣ ਰਹੇ ਹਨ ਉਦੋਂ ਤੱਕ ਨਹੀਂ ਮਰਨਗੇ ਜਦੋਂ ਤੱਕ ਮਸੀਹ ਆਪਣੇ ਪਿਤਾ ਦੀ ਮਹਿਮਾ ਵਿੱਚ ਆਪਣੇ ਦੂਤਾਂ ਨਾਲ ਨਹੀਂ ਆਉਂਦਾ। ਇਸ ਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਉਹ, ਕਿਉਂਕਿ ਚੇਲੇ ਸੱਚਮੁੱਚ ਮਰ ਚੁੱਕੇ ਹਨ ਇਸ ਤੋਂ ਪਹਿਲਾਂ ਕਿ ਮਸੀਹ ਆਪਣੀ ਮਹਿਮਾ ਵਿੱਚ ਆਪਣੇ ਦੂਤਾਂ ਨਾਲ ਆਇਆ ਹੈ। ਹੁਣ ਟਿੱਪਣੀਕਾਰ ਸੋਚਦੇ ਹਨ ਕਿ ਯਿਸੂ ਦਾ ਉਸ ਦੇ ਰਾਜ ਵਿੱਚ ਆਉਣ ਦਾ ਹਵਾਲਾ ਰੂਪਾਂਤਰਣ, ਜਿਸ ਬਾਰੇ ਮੱਤੀ ਜਿਹੜਾ ਤੁਰੰਤ ਗੱਲ ਕਰਦਾ ਨੂੰ ਦਰਸਾਉਂਦਾ ਹੈ। ਦੂਸਰੇ ਸੋਚਦੇ ਹਨ ਕਿ ਯਿਸੂ ਪੁਨਰ ਉਥਾਨ ਜਾਂ ਸਵਰਗ ਵਿੱਚ ਚੜ੍ਹਨ ਦੀ ਗੱਲ ਕਰ ਰਿਹਾ ਹੈ। ਅਨਿਸ਼ਚਿਤਤਾ ਨੂੰ ਹਵਾਲੇ ਦੇ ਮੁੱਖ ਬਿੰਦੂ ਤੋਂ ਧਿਆਨ ਭਟਕਾਉਣ ਦੀ ਜ਼ਰੂਰਤ ਨਹੀਂ ਹੈ। ਮਸੀਹਾ ਦਾ ਮਾਰਗ ਇੱਕ ਕ੍ਰੋਸ ਆਕਾਰ ਵਾਲਾ ਮਾਰਗ ਹੈ ਅਤੇ ਜੋ ਉਸ ਦੀ ਪਾਲਣਾ ਕਰਨਗੇ ਉਹਨਾਂ ਨੂੰ ਸਰੀਰ ਦੇ ਆਕਾਰ ਵਾਲੇ ਰਸਤੇ 'ਤੇ ਵੀ ਚੱਲਣਾ ਪਵੇਗਾ ਜਾਂ ਚਾਹੀਦਾ ਹੈ। ਹੁਣ ਇੱਥੇ ਸਮਾਪਤ ਕਰਨ ਤੋਂ ਪਹਿਲਾਂ ਮੈਂ ਇੱਕ ਦੁਬਾਰਾ ਐਰਿਕ ਲਿਡਲ ਵੱਲ ਮੁੜਨਾ ਚਾਹੁੰਦਾ ਹਾਂ। ਮਾਰਗਰੇਟ ਨਾਮ ਦੀ ਇੱਕ ਔਰਤ ਜੋ ਐਰਿਕ ਦੇ ਨਾਲ ਜੰਗੀ ਕੈਂਪ ਵਿੱਚ ਸੀ ਅਤੇ ਜੋ ਬਚ ਗਈ ਸੀ, ਨੇ ਯਾਦ ਕੀਤਾ ਕਿ ਬਹੁਤ ਸਾਰੇ ਬਾਈਬਲ ਅਧਿਐਨਾਂ ਦਾ ਆਯੋਜਨ ਕਰਨ ਦੇ ਨਾਲ ਨਾਲ ਉਹ ਅਕਸਰ ਕੈਂਪ ਵਿੱਚ ਬੱਚਿਆਂ ਨੂੰ ਬਾਸਕਟਬਾਲ ਰਾਊਂਡਰ ਜਾਂ ਹਾਕੀ ਖੇਡਦੇ ਹੋਏ ਰੈਫਰ ਕਰਦੀ ਸੀ। ਆਪਣੇ ਦੋਸ਼ਾਂ ਦੇ ਕਾਰਨ ਉਸਨੇ ਐਤਵਾਰ ਨੂੰ ਰੈਫਰ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਉਸਨੇ ਦੇਖਿਆ ਕਿ ਬੱਚੇ ਸਿਰਫ ਦੂਜੇ ਨਾਲ ਲੜਦੇ ਹਨ। ਅੰਤ ਵਿੱਚ ਉਸਨੇ ਐਤਵਾਰ ਨੂੰ ਰੈਫਰੀ ਕਰਨ ਦਾ ਫੈਸਲਾ ਕੀਤਾ ਅਤੇ ਮਾਰਗਰੇਟ ਲਈ ਉਸਦੀ ਜ਼ਿੰਦਗੀ ਦੀ ਵਿਸ਼ਾਲ ਯੋਜਨਾ ਦਾ ਇਹ ਮੁਕਾਬਲਤਨ ਛੋਟਾ ਜਿਹਾ ਕਿੱਸਾ ਉਸਦੀ ਜ਼ਿੰਦਗੀ ਦਾ ਪ੍ਰਤੀਕ ਬਣ ਗਿਆ। ਜਦੋਂ ਇਹ ਉਸਦੀ ਆਪਣੀ ਸ਼ਾਨ ਦੀ ਗੱਲ ਆਉਂਦੀ ਹੈ ਤਾਂ ਲਿਡਲ ਐਤਵਾਰ ਨੂੰ ਦੌੜਨ ਦੀ ਬਜਾਏ ਇਹ ਸਭ ਸੌਂਪ ਦੇਵੇਗਾ, ਪਰ ਜਦੋਂ ਜੇਲ੍ਹ ਕੈਂਪ ਵਿੱਚ ਬੱਚਿਆਂ ਦੀ ਭਲਾਈ ਲਈ ਗੱਲ ਆਉਂਦੀ ਹੈ ਤਾਂ ਉਹ ਐਤਵਾਰ ਨੂੰ ਰੈਫਰੀ ਕਰੇਗਾ। ਲਿਡਲ ਸੱਚ ਦੇ ਨਾਮ 'ਤੇ ਆਪਣੇ ਲਈ ਇੱਕ ਸੋਨੇ ਦਾ ਤਗਮਾ ਕੁਰਬਾਨ ਕਰੇਗਾ, ਪਰ ਕਿਰਪਾ ਦੇ ਨਾਮ 'ਤੇ ਦੂਜਿਆਂ ਲਈ ਪਿੱਛੇ ਵੱਲ ਝੁੱਕ ਜਾਵੇਗਾ। ਜਦੋਂ ਧੀ ਜਿਸ ਨੂੰ ਐਰਿਕ ਨੇ ਕਦੇ ਨਹੀਂ ਸੀ ਦੇਖਿਆ ਉਹ ਵੱਡੀ ਹੋ ਗਈ। ਉਸ ਨੇ ਇਸ ਗੱਲ ਨਾਲ ਕੁਛ ਥੋੜ੍ਹੀ ਜਿਹੀ ਕੁਸ਼ਤੀ ਕੀਤੀ ਕਿ ਉਸਦੇ ਪਿਤਾ ਨੇ ਆਪਣੇ ਪਰਿਵਾਰ ਨਾਲ ਚੀਨ ਨੂੰ ਕਿਉਂ ਨਹੀਂ ਛੱਡਿਆ। ਪਰ ਸਮੇਂ ਦੇ ਬੀਤਣ ਨਾਲ ਉਹ ਕਈ ਹੋਰ ਕੈਦੀਆਂ ਤੋਂ ਇਲਾਵਾ 500 ਬੱਚਿਆਂ ਵਿੱਚੋਂ ਕੁਝ ਨੂੰ ਮਿਲਣ ਆਈ, ਜਿਨ੍ਹਾਂ ਉੱਤੇ ਐਰਿਕ ਦੀ ਮਸੀਹ ਵਰਗੀ ਜ਼ਿੰਦਗੀ ਨੇ ਪ੍ਰਭਾਵ ਪਾਇਆ ਅਤੇ ਉਸਦੇ ਆਪਣੇ ਸ਼ਬਦਾਂ ਵਿੱਚ ਉਸਨੇ ਪਰਮੇਸ਼ਵਰ ਦੀ ਵੱਡੀ ਤਸਵੀਰ ਦੇਖੀ। ਜਿਵੇਂ ਕਿ ਲਿਡਲ ਨੇ ਆਪਣੇ ਆਪ ਤੋਂ ਇਨਕਾਰ ਕਰਨ ਦੀ ਕੋਸ਼ਿਸ਼ ਕੀਤੀ, ਆਪਣੀ ਸਲੀਬ ਚੁੱਕੋ, ਉਸਦੇ ਮੁਕਤੀਦਾਤਾ ਦੇ ਉਦਾਹਰਣ ਦੀ ਪਾਲਣਾ ਕਰੋ ਕਿ ਅਸੀਂ ਇਸੇ ਕ੍ਰੋਸ ਆਕਾਰ ਵਾਲੇ ਜੀਵਨ ਨੂੰ ਪੈਦਾ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਣ ਆਓ ਪ੍ਰਾਰਥਨਾ ਕਰੀਏ। ਮਸੀਹ ਦਾ ਮਿਸ਼ਨ, ਦੁੱਖ ਵਿੱਚ ਚੱਲਣਾ, ਮੁੜ ਉੱਠੋ ਕਿ ਅਸੀਂ ਵੀ ਉਸਦਾ ਐਲਾਨ ਕਰੀਏ ਅਤੇ ਕੀ ਉਸਦਾ ਪਾਲਣ ਕਰਾਂਗੇ। ਉਸਦਾ ਇਨਕਾਰ ਕਰੋ, ਸਾਡੀ ਸਲੀਬ ਚੁੱਕੋ ਅਤੇ ਯੇਸੂ ਦਾ ਪਾਲਣ ਕਰੋ, ਜੀਵਨ ਸਾਡੇ ਆਲੇ ਦੁਆਲੇ ਦੀ ਦੁਨੀਆ ਤੋਂ ਵੱਖਰਾ ਹੋਵੇ। ਆਮੀਨ।